ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਸੇਖਾ ਚਾਉ ਚੱਕਿਆ ਚਾਉ ਵਾਹਿਆ, ਇਹੋ ਮਨ ਇਕਤ ਘਰ ਆਣਾ। ਏਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣਾ। ਸੇਖਾ ਚਾਉ ਚੱਕਿਆ ਚਾਉ ਵਾਹਿਆ, ਇਹੋ ਮਨ ਇਕਤ ਘਰ ਆਣਾ। ਏਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣਾ। ਸਤਿਗੁਰ ਅੱਗੇ ਟਹਿ ਪਉ, ਸਭ ਕਿਛ ਜਾਣੈ ਜਾਣ। ਆਸਾ ਮਨਸਾ ਜਲਾਏ ਤੂੰ, ਹੋਏ ਰਹੋ ਮਿਹਮਾਨ। ਸਤਿਗੁਰ ਕੈ ਭਾਣੈ ਭੀ ਚਲਹੈ, ਤਾ ਦਰਗਹਿ ਪਾਵਹਿ ਮਾਣ। ਨਾਨਕ ਜੇ ਨਾਮ ਨਾ ਚੇਤਨੀ, ਤਿੰਨ ਤਿਗ ਪੈਨਣ ਤਿਗ ਖਾਣ। ਸਤਿਗੁਰ ਕੈ ਭਾਣ ਭੀ ਚਲਹੈ, ਤਾ ਦਰਗਹਿ ਪਾਵਹਿ ਮਾਣ। ਨਾਨਕ ਜੇ ਨਾਮ ਨਾ ਚੇਤਨੀ, ਤਿੰਨ ਤਿਗ ਪੈਨਣ ਤਿਗ ਖਾਣ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਦੀ ਸਾਜੀ ਸਵਾਰੀ ਸਤਸੰਗ ਜਿਓ। ਤਖਤ ਚਵਰ ਛਤਰ ਦੇ ਮਾਲਕ, ਜਿਸ ਲਈ ਰੋਜ਼ਾਨਾ ਸੁਣਦੇ ਹੋ ਵੱਡੀ ਹੋਂ ਵੱਡਾ ਅਪਾਰ ਤੇਰਾ ਮਰਤਬਾ, ਜਿਸ ਦਾ ਨਿਹਚਲ ਚੌਰ ਛਤ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ, ਜੁਗੋ ਜੁਗ ਅਟਲ ਸਤਿਗੁਰੂ। ਸ਼ਬਦ ਗੁਰਪੀਰਾ ਦਾ ਅੰਮ੍ਰਿਤ ਵੇਲੇ ਜੋ ਹੁਕਮ ਬਖਸ਼ਿਸ਼ ਹੋਇਆ ਹੈ, ਸੱਚਖੰਡ ਹਰਿਮੰਦਰ ਸਾਹਿਬ ਪਾਵਨ ਅਸਥਾਨ, ਡਿੱਠੈ ਸਭੈ ਥਾਮ ਨਹੀਂ ਤੁਧ ਜੇਹਿਆ। ਇਸ ਸਥਾਨ ਤੋਂ ਸਰਵਣ ਕੀਤਾ ਹੈ, ਉਸਦੀ ਵਿਚਾਰ ਕਰਨੀ ਹੈ। ਸਤਿਕਾਰਯੋਗ ਭਾਈ ਸਾਹਿਬ ਜੀ ਨੇ ਮੂਲ ਪਾਠ ਸਲੋਕ ਦਾ ਆਪਣੋ ਸਰਵਣ ਕਰਵਾਇਆ। ਸੋਠ ਕੀ ਵਾਰ ਵਿੱਚੋਂ 11ਵੀਂ ਪੌੜੀ ਹੈ, ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਦੀ ਉਚਾਰਨ ਕੀਤੀ ਹੋਈ। ਸਲੋਕ ਹਨ ਦੋ ਨਾਲ ਗੁਰੂ ਅਮਰਦਾਸ ਜੀ ਦੇ ਉਚਾਰਨ ਕੀਤੇ ਹੋਏ। ਇਹਨਾਂ ਦੀ ਵਿਚਾਰ ਇਸ ਵੇਲੇ ਕਰਨੀ ਹੈ। ਵਿਚਾਰ ਹੋਵੇਗੀ ਤਾਂ ਜੇ ਉਹ ਵਿਚਾਰ ਕਰਨ ਦਾ ਬਲ ਬਖਸ਼ੇ, ਵਿਚਾਰ ਸੁਣਨ ਦੀ ਸਮਰੱਥਾ ਬਖਸ਼ੇ। ਕਰਨ ਵਾਲਾ ਵੀ ਇਕਾਗਰ ਹੋਵੇ ਔਰ ਸੁਣਨ ਵਾਲੇ ਵੀ ਇਕਾਗਰ ਹੋਣ। ਉਪਦੇਸ਼ ਜੇ ਦਿੱਤਾ ਸਤਿਗੁਰੂ, ਸੋ ਸੁਣਿਆ ਸਿੱਖੀ ਕੰਨਿਆ। ਕਿਤੇ ਸੁਣਨਾ ਹੀ ਆ ਜਾਏ ਨਾ, ਸੁਣਿਆ ਦੋਖ ਪਾਪ ਕਾ ਨਾਸ। ਸੁਣਨਾ ਇੰਨਾ ਸੌਖਾ ਨਹੀਂ ਜਿੰਨਾ ਸੌਖਾ ਸਮਝਦੇ ਹਾਂ। ਅਸਲ ਵਿੱਚ ਧਿਆਨ ਨਾਲ ਵੇਖਣਾ, ਜੋ ਅਸੀਂ ਸੁਣਦੇ ਹਾਂ ਨਿਰਾ ਸੁਣਦੇ ਹੀ ਨਹੀਂ, ਨਾਲ ਨਾਲ ਵਿਚਾਰ ਵੀ ਕਰਦੇ ਹਾਂ ਕਿ ਜੋ ਕਹਿ ਰਹੇ ਹੈ ਇਹ ਠੀਕ ਹੈ ਕਿ ਗਲਤ ਹੈ, ਫੈਸਲਾ ਵੀ ਆਪੇ ਹੀ ਦਿੰਦੇ ਹਾਂ, ਨਹੀਂ ਇਹ ਗੱਲ ਨਹੀਂ ਜੱਚਦੀ, ਇਹ ਗਲਤ ਹੈ, ਆਹ ਠੀਕ ਹੈ। ਸੱਚ ਤਾਂ ਹੈ ਕਿ ਜੋ ਸੁਣਨਾ ਚਾਹੁੰਦੇ ਹਾਂ ਉਹੀ ਸੁਣਦੇ ਹਾਂ, ਔਰ ਉਹ ਗੱਲ ਮੰਨਦੇ ਹਾਂ ਜਿਹੜੀ ਪਹਿਲੇ ਹੀ ਮਨ ਨੇ ਮੰਨੀ ਹੋਈ ਹੈ। ਜਿੱਥੇ ਜਾ ਕੇ ਮਨ ਨਾਲ ਗੱਲ ਟਕਰਾ ਜਾਏ ਉੱਥੇ ਕਹਿੰਦੇ ਹਾਂ ਸ਼ੰਕਾ ਪੈਦਾ ਹੋ ਗਏ ਆ। ਨਹੀਂ, ਸੁਣਨ ਵੇਲੇ ਇਹ ਬਿਰਤੀ ਹੋਣੀ ਚਾਹੀਦੀ ਹੈ, ਫੈਸਲੇ ਨਾ ਲਓ ਉਸ ਵੇਲੇ। ਸਤਿਗੁਰ ਕੀ ਬਾਣੀ, ਸਤ ਸਤ ਕਰ ਜਾਣੋ ਗੁਰਸਿੱਖੋ, ਹਰ ਕਰਤਾ ਆਪ ਮੂੰਹ ਕਢਾਏ। ਸੁਣਨਾ ਸਿੱਖੋ ਭਾਈ ਲਹਿਣੇ ਕੋਲੋਂ, ਇੱਕ ਬਚਨ ਵੀ ਕਦੀ ਐਸਾ ਨਹੀਂ ਜੋ ਸਤਿਗੁਰੂ ਦਾ ਧਿਆਨ ਨਾਲ ਨਾ ਸੁਣਿਆ ਹੋਵੇ, ਔਰ ਜਿਸ 'ਤੇ ਸ਼ੰਕਾ ਹੋਵੇ ਕਿ ਹੋ ਸਕਦਾ ਹੈ ਕਿ ਨਹੀਂ। ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ। ਬਚਪਨਾ ਯਾਦ ਆਉਂਦਾ, ਡੋਲੀਆਂ ਜਦੋਂ ਜਾਣੀਆਂ ਤਾਂ ਲੋਕਾਂ ਭਾਣ ਇਕੱਠਾ ਕੀਤਾ ਹੁੰਦਾ ਸੀ, ਉਹ ਸੁੱਟਣਾ ਅਤੇ ਲੋਕਾਂ ਚੁੱਕਣਾ, ਉਹ ਦੌੜ ਦੌੜ ਕੇ ਮਿੱਟੀ ਵਿੱਚੋਂ ਵੀ ਲੱਭਣਾ। ਕੁਝ ਹੁਸ਼ਿਆਰ ਸਨ, ਮੰਗਤਿਆਂ ਆਉਣਾ, ਉਹਨਾਂ ਚਾਦਰ ਹੀ ਅੱਗੇ ਕਰ ਦੇਣੀ ਕਿ ਸਾਰੇ ਹੀ ਪੈ ਜਾਣ। ਸੋਚਦਾ ਸਾਂ ਇਹ ਪੈਸੇ ਡਿੱਗਦੇ ਹੋਣ ਅਤੇ ਬੰਦਾ ਝੋਲੀ ਕਰੇ, ਚਾਦਰ ਕਰੇ, ਹੀਰੇ ਬਰਸਦੇ ਹੋਣ ਗੁਰੂ ਦੇ, ਅਤੇ ਅਵੇਸਲਾ ਹੋਵੇ ਕਿ ਜਿੰਨਾ ਸੁਣ ਲਿਆ ਸੁਣ ਲਿਆ, ਜਿਹੜਾ ਲੰਘ ਵੀ ਗਿਆ। ਕਿ ਅਨੇਕਾਂ ਸੱਜਣ ਬਾਅਦ 'ਚ ਮਿਲਦੇ ਨੇ, ਗਿਆਨੀ ਜੀ ਅੱਗੋਂ ਗੱਲ ਕੀ ਸੀ, ਇਹ ਸਾਹਮਣੇ ਬੈਠੇ ਸਾਓ, ਕਹਿੰਦੇ ਨੇ ਨਹੀਂ ਖਿਆਲ ਹੋਰ ਪਾਸੇ ਚਲਾ ਗਿਆ। ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੇ ਕੰਨ, ਗੁਰੂ ਜੋਗੇ ਹੋ ਕੇ ਬੈਠੀਏ, ਸੁਚੇਤ ਹੋ ਕੇ ਬੈਠੀਏ। ਇੱਕ ਗੁਰੂ ਜੋ ਕਹਿੰਦਾ ਸਤ ਹੈ, ਸ਼ੰਕੇ ਦੀ ਗੁੰਜਾਇਸ਼ ਕੋਈ ਨਹੀਂ, ਇਸ ਢੰਗ ਨਾਲ ਸੁਣੀਏ। ਆਓ ਸਰਵਣ ਕਰੋ, ਗੁਰੂ ਸਮਰੱਥਾ ਬਖਸ਼ੇ, ਹਿਰਦੇ ਵਿੱਚ ਵੱਸ ਸਕੇ ਔਰ ਇਹ ਸਾਡੇ ਜੀਵਨ ਦਾ ਅੰਗ ਬਣੇ। ਇੱਕ ਵਾਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ।
ਸਲੋਕ ਸਾਹਿਬ ਗੁਰੂ ਅਮਰਦਾਸ ਜੀ ਦਾ ਉਚਾਰਨ ਕੀਤਾ ਹੋਇਆ ਹੈ ਜੀ।
ਸੇਖਾ ਚਾਉ ਚੱਕਿਆ ਚਾਉ ਵਾਇਆ, ਇਹੋ ਮਨ ਇਕਤ ਘਰ ਆਣਾ।
ਹੇ ਚੁੱਕੇ ਚੁਕਾਏ ਸ਼ੇਖ, ਚੁੱਕੇ ਚੁਕਾਏ ਦੀ ਗੱਲ ਸਮਝਦੇ ਹਾਂ ਕਿ ਇਸ ਨੂੰ ਕਿਸੇ ਦੀ ਚੁੱਕ ਹੈ, ਇਸ ਨੂੰ ਕਿਸੇ ਨੇ ਭੜਕਾਇਆ, ਇਸ ਨੂੰ ਮੇਰੇ ਬਾਰੇ ਕਿਸੇ ਨੇ ਗਲਤ ਗੱਲਾਂ ਆਖੀਆਂ ਨੇ, ਇਹਨੂੰ ਭੜਕਾ ਦਿੱਤਾ, ਇਹਨੂੰ ਚੁੱਕ ਦਿੱਤਾ। ਕਹਿੰਦੇ ਕਿਸੇ ਦੀ ਚੁੱਕ ਨਾਲ ਬੋਲਦਾ, ਇਹ ਜਿਹੜਾ ਤੂੰ ਬੋਲ ਰਿਹਾ ਆਪ ਨਹੀਂ ਬੋਲ ਰਿਹਾ, ਇਹ ਤੈਨੂੰ ਕਿਸੇ ਚੁੱਕਿਆ। ਹੇ ਚੁੱਕੇ ਚੁਕਾਏ ਸ਼ੇਖ, ਲੋਕਾਂ ਦੀ ਚੁੱਕ ਵਿੱਚ ਆਏ ਹੋਏ ਸ਼ੇਖ, ਇਸ ਮਨ ਨੂੰ ਇਕਾਗਰ ਕਰ ਤੇ ਇੱਕ ਟਿਕਾਣੇ ਤੇ ਲਿਆ, ਤੇ ਟਿਕਾਣਾ ਹੈ ਪ੍ਰਮਾਤਮਾ। ਹੇ ਚੁੱਕੇ ਚੁਕਾਏ ਸ਼ੇਖ, ਮਨ ਤੇਰਾ ਖਿੰਡਿਆ ਤਾਂ ਹੀ ਚੁੱਕ ਵਿੱਚ ਆ ਗਏ ਹੈ। ਇਸ ਮਨ ਨੂੰ ਇੱਕ ਘਰ ਵਿੱਚ ਇਕਾਗਰਤਾ ਵਿੱਚ ਲਿਆ, ਇੱਕ ਟਿਕਾਣੇ ਤੇ ਲਿਆ। ਹਾਂਜੀ,
ਏਹੜ ਤੇਹੜ ਛੱਡ ਤੂੰ, ਗੁਰ ਕਾ ਸ਼ਬਦ ਪਛਾਣਾ।
ਏਹੜ ਤੇਹੜ ਦੀ ਵਿਉਤਪਤੀ ਵਿਦਵਾਨ ਇੰਜ ਕੀਤੀ ਏ, ਅਹੰਤਾ ਤਵੰਤਾ, ਹੰਕਾਰ ਦੀ ਗੱਲ ਕਿ ਮੇਰਾ ਹੈ ਇਹ ਤੇਰਾ ਹੈ, ਮੇਰਾ ਮਜ਼ਹਬ ਹੈ ਦੂਸਰੇ ਦਾ ਮਜ਼ਹਬ ਹੈ, ਇਹ ਆਪਣਾ ਹੈ ਪਰਾਇਆ ਹੈ, ਕਹਿੰਦੇ ਨੇ ਇਹ ਛੱਡ ਦੇ, ਵਿੰਗੀਆਂ ਟੇਢੀਆਂ ਚਾਲਾਂ ਛੱਡ ਦੇ, ਇਹੜ ਤੇਹੜ ਛੱਡ ਤੋਂ ਗੁਰ ਕਾ ਸ਼ਬਦ ਪਛਾਣ, ਗੁਰੂ ਦੇ ਸ਼ਬਦ ਨਾਲ ਸਾਂਝ ਪਾ ਸ਼ਬਦ ਪਛਾਣ। ਥੋੜਾ ਜਿਹਾ ਸਮਾਂ ਤੁਹਾਡਾ ਛੇਕ ਸ਼ਬਦ ਤੇ ਮੈਂ ਲਵਾਂ। ਜਿਵੇਂ ਅਸੀਂ ਕਹਿ ਦਿੰਦੇ ਹਾਂ ਮੀਰੀ ਪੀਰੀ, ਮੀਰੀ ਕੀ ਹੈ? ਬਾਦਸ਼ਾਹੀ ਤੇ ਪੀਰੀ ਹੈ ਗੁਰਿਆਈ। ਇੰਜ ਸਮਝ ਲਓ ਮੀਰੀ ਰਾਜਨੀਤੀ, ਪੀਰੀ ਧਰਮ। ਮੁਸਲਮਾਨਾਂ ਵਿੱਚ ਛੇਕ ਸ਼ਬਦ ਦਾ ਇਹ ਆਦਰ ਸੀ, ਇਹਨੂੰ ਕਿਹਾ ਸੀ ਬਜ਼ੁਰਗ, ਵਿਦਵਾਨ, ਆਲਮ। ਔਰ ਜਿਹੜਾ ਧਰਮ ਔਰ ਰਾਜਨੀਤੀ ਦਾ ਆਗੂ ਹੈ ਉਹ ਹੈ ਛੇਕ। ਛੇਕ ਸ਼ਬਦ ਹੈ ਅਰਬੀ ਦਾ, ਸ਼ੀਨ ਥੱਲੇ ਦੋ ਨੁਕਤਾ ਯੇ ਅਗੇ ਖੇ ਸ਼ੇਖ, ਇਸ ਤਰ੍ਹਾਂ ਕਰਕੇ ਇਹਨੂੰ ਪੜ੍ਹਦੇ ਨੇ ਅਰਬੀ ਦੇ ਵਿੱਚ। ਸ਼ੇਖ ਸ਼ਬਦ ਜਿਹੜਾ ਹੈ ਬੜਾ ਸਤਿਕਾਰਯੋਗ ਸੀ, ਅਤੇ ਸ਼ੇਖ ਜਾਤੀ ਹੈ, ਮੁਸਲਮਾਨਾਂ ਦੀ ਜਾਤ ਵੀ ਹੈ ਸ਼ੇਖ। ਹੋਰ ਥੋੜ੍ਹੀ ਜਿਹੀ ਵਾਕਫੀ ਦੇ ਹਾਂ, ਜਿਸ ਨੂੰ ਸੱਜਣ ਠੱਗ ਕਹਿੰਦੇ ਹੋ, ਗੁਰੂ ਸਾਹਿਬ ਨੇ ਤਾਰਿਆ ਵੀ ਸ਼ੇਖ ਸੀ, ਇਹਦਾ ਨਾਂ ਸੀ ਸ਼ੇਖ ਸੱਜਣ। ਬਾਬਾ ਫਰੀਦ ਜਿਨ੍ਹਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ, 112 ਸਲੋਕ 4 ਸ਼ਬਦ, ਇਹ ਵੀ ਲਿਖਿਆ ਵੀ ਸਤਿਗੁਰਾਂ ਸ਼ੇਖ ਫਰੀਦ, ਸਲੋਕ ਸ਼ੇਖ ਫਰੀਦ ਜੀ ਕੇ। ਸ਼ੇਖ ਬੜਾ ਸਤਿਕਾਰਯੋਗ ਸ਼ਬਦ ਸੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪੀਰਾਂ ਦੇ ਨਾਲ ਜੋੜਿਆ। ਸੁਰ ਸਿੱਧ, ਗਣ, ਗੰਧਰਵ, ਮੁਨ, ਜਨ, ਸ਼ੇਖ, ਪੀਰ, ਸਲਾਰ, ਦਰ ਕੂਚ ਕੂਚਾ ਕਰ ਗਏ ਅਵਰੇ ਪੀ ਚੱਲਣ ਹਾਰ। ਸ਼ੇਖ ਦਾ ਅਰਥ ਹੈ ਰਾਜਨੀਤੀ ਦਾ ਵੀ ਆਗੂ, ਧਰਮ ਦਾ ਵੀ ਆਗੂ। ਸਰਹੰਦ ਵਿੱਚ ਇੱਕ ਪੀਰ ਹੋਇਆ, ਉਸਦੇ ਨਾਲ ਜੁੜਿਆ ਸੀ ਸ਼ੇਖ ਅਹਿਮਦ। ਇਸ ਨੇ ਜਹਾਂਗੀਰ ਦੇ ਇੱਕ ਅਹਿਲਕਾਰ ਨੂੰ ਬੜੀਆਂ ਚਿੱਠੀਆਂ ਲਿਖੀਆਂ ਗੁਰੂ ਅਰਜਨ ਦੇਵ ਜੀ ਦੇ ਖਿਲਾਫ। ਸ਼ਹਾਦਤ ਤੋਂ ਬਾਅਦ ਇਹਨੇ ਸ਼ੁਕਰਾਨੇ ਦੀ ਚਿੱਠੀ ਪਾਈ ਕਿ ਬਾਦਸ਼ਾਹ ਦਾ ਸ਼ੁਕਰਾਨਾ ਇੱਕ ਕਾਫਰ ਮਾਰ ਦਿੱਤਾ, ਉਹਨੇ ਗੁਰੂ ਅਰਜਨ ਦੇਵ ਜੀ ਨੂੰ ਕਾਫਰ ਕਰਕੇ ਲਿਖਿਆ। ਇਹ ਵੀ ਹੁਣ ਸ਼ੇਖ ਸੀ। ਗੁਰੂ ਸਾਹਿਬ ਜੀ ਨੇ ਜਿਸ ਵੇਲੇ ਗੋਇੰਦਵਾਲ ਦੀਆਂ ਰੌਣਕਾਂ ਬਣਾਈਆਂ, ਗੋਇੰਦਵਾਲ ਗੋਬਿੰਦਪੁਰੀ ਸਮ ਜਲਿਅਨ ਤੀਰ ਬਿਪਾਸ ਬਣਾਏ। ਗੁਰਪ੍ਰਤਾਪ ਸੂਰਜ ਗ੍ਰੰਥ ਪੜ੍ਹ ਗਏ ਕਿ ਨਗਰ ਵਸਦਾ ਨਹੀਂ ਸੀ, ਰਾਤ ਬਣਾਉਂਦੇ ਸਨ, ਦਿਨ ਰਾਤ ਨੂੰ ਭੂਤ ਢਾ ਜਾਂਦੇ ਸਨ। ਉਹ ਐਸਾ ਲਿਖੇ ਕਿ ਸਤਿਗੁਰਾਂ ਨੇ ਨਗਰ ਵਸਾਇਆ, ਖੋਜਿਆਂ ਦੇ ਘਰ ਆ ਵਸੇ, ਸ਼ੇਖ ਆ ਕੇ ਕਾਫੀ ਵਸ ਗਏ, ਸੱਯਦ ਆ ਕੇ ਵਸ ਗਏ। ਔਰ ਸੱਯਦ ਸ਼ਬਦ ਬਾਰੇ ਵੀ ਥੋੜ੍ਹਾ ਸਮਝ ਲੈਣਾ। ਅਸੀਂ ਸੱਯਦ ਸ਼ਬਦ ਵੀ ਬੜਾ ਸਤਿਕਾਰਯੋਗ ਹੈ ਮੁਸਲਮਾਨਾਂ ਦੇ ਵਿੱਚ। ਹਜ਼ਰਤ ਮੁਹੰਮਦ ਸਾਹਿਬ ਪੈਗੰਬਰ, ਉਹਨਾਂ ਦੀ ਬੇਟੀ ਫਾਤਮਾ ਅਤੇ ਹਜ਼ਰਤ ਅਲੀ ਉਹਨਾਂ ਦਾ ਜਵਾਈ, ਇਹਨਾਂ ਦੀ ਅੱਗੋਂ ਜਿਹੜੀ ਵੰਸ਼ ਸੰਤਾਨ ਹੋਈ ਉਹਨਾਂ ਨੂੰ ਸੱਯਦ ਆਖਿਆ। ਮੁਗਲ ਬਾਦਸ਼ਾਹਾਂ ਦੇ ਹੱਥੇ ਸਿਰਫ ਸੱਯਦ ਹੀ ਹੱਕ ਸਕਦੇ ਸਨ, ਕਿਉਂ? ਬਾਕੀ ਕੋਈ ਬੰਦਾ ਬਾਦਸ਼ਾਹ ਵੱਲ ਪਿੱਠ ਕਰਕੇ ਨਹੀਂ ਸੀ ਬੈਠ ਸਕਦਾ, ਬੇਅਦਬੀ ਸੀ। ਇਹਨਾਂ ਨੂੰ ਇਹ ਸਤਿਕਾਰ ਦਿੱਤਾ ਕਿ ਇਹ ਪਿੱਠ ਕਰਕੇ ਬੈਠ ਸਕਦੇ ਨੇ। ਇਹ ਸੱਯਦ ਔਰ ਸ਼ੇਖ ਆਪਣੇ ਆਪ ਨੂੰ ਬੜਾ ਉੱਤਮ ਸਮਝਦੇ ਸਨ। ਸ਼ੇਖਾਂ ਨੇ ਕਿਹਾ ਜਿੱਥੇ ਅਸੀਂ ਬੈਠੀਏ ਚੌਧਰ ਸਾਡੀ, ਨਗਰ ਉਹ ਕੰਮ ਕਰੇਗਾ ਜਿਹੜਾ ਅਸੀਂ ਆਖਾਂਗੇ। ਉਹ ਤੇ ਸਤਿਗੁਰਾਂ ਤੇ ਵੀ ਹੁਕਮ ਚਲਾਉਣ ਦੀ ਗੱਲ ਕਰਦੇ ਸਨ। ਸਤਿਗੁਰਾਂ ਨੇ ਕਿਹਾ ਸ਼ੇਖਾ ਤੂੰ ਹੁਕਮ ਕਰ ਨਾ, ਇੰਨੇ ਜੋਗਾ ਨਹੀਂ, ਤੂੰ ਹੁਕਮ ਮੰਨ। ਅਸਲ ਵਿੱਚ ਗੁਰੂ ਸਾਹਿਬ ਗੁਰਜੋਤ ਦੀ ਜ਼ਿੰਮੇਵਾਰੀ ਨਿਭਾ ਰਹੇ ਹਨ। ਗੁਰੂ ਜੋਤ ਦਾ ਕੰਮ ਹੈ ਹਰ ਇੱਕ ਨੂੰ ਪ੍ਰਕਾਸ਼ ਦੇਣਾ। ਉਹਨਾਂ ਨੇ ਕਿਹਾ ਇਹ ਤੇਰੀ ਮਤ ਨਹੀਂ, ਅਕਲ ਨਾਲ ਸੋਚ ਜਿਹਨੂੰ ਸ਼ੇਖ ਕਹਿੰਦੇ ਨੇ ਉਹ ਤਾਂ ਬੜਾ ਜ਼ਿੰਮੇਵਾਰ ਹੁੰਦਾ। ਜੇ ਉਹ ਵੱਡਾ ਹੁੰਦਾ ਤਾਂ ਜ਼ਿੰਮੇਵਾਰੀ ਉਸ ਦੀ ਵੱਡੀ ਹੈ, ਤੇ ਤੂੰ ਕਰਕੇ ਹੀ ਰਿਹਾ। ਉਹਨਾਂ ਬੰਦਿਆਂ ਦੇ ਚੁੱਕੇ ਚੁਕਾਏ ਸਾਡੇ ਨਾਲ ਵੈਰ ਪਾ ਕੇ ਬੈਠ ਗਏ ਹੈ, ਜਿਨ੍ਹਾਂ ਬੰਦਿਆਂ ਨੂੰ ਕੋਈ ਅਕਲ ਮਤ ਨਹੀਂ, ਧਰਮ ਦਾ ਕੋਈ ਪਤਾ ਨਹੀਂ। ਇੱਥੇ ਵਿਰੋਧ ਬੜਾ ਹੋਇਆ ਸੀ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਦਾ, ਇੱਥੇ ਤੱਕ ਕਿ ਇੱਕ ਬੰਦੇ ਨੇ ਮੁਕੱਦਮਾ ਵੀ ਕਰ ਦਿੱਤਾ ਸੀ, ਮੇਚਰਨਾਮਾ ਲਿਖਾਇਆ, ਨਗਰ ਚੋਂ ਨੇਕਾਂ ਦੇ ਦਸਖਤ ਕਰਵਾਏ ਔਰ ਅਕਬਰ ਬਾਦਸ਼ਾਹ ਦੀ ਹਜ਼ੂਰੀ 'ਚ ਜਾ ਕੇ ਅਦਾਲਤ ਵਿੱਚ ਮੁਕੱਦਮਾ ਕਰ ਦਿੱਤਾ ਔਰ ਸਤਿਗੁਰਾਂ ਵੱਲੋਂ ਭਾਈ ਜੇਠਾ ਜੀ ਗਏ ਸਨ, ਇਹ ਵੀ ਇਹਦੇ ਬੰਦੇ ਵੀ ਗਏ। ਉਹ ਸ਼ਬਦ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੇ ਆ, ਮੈਂ ਥੋੜ੍ਹੀਆਂ ਪੰਕਤੀਆਂ ਆਪ ਨੂੰ ਸੁਣਾ ਦਿਆਂ। ਜਿਸ ਨੇ ਫਰਿਆਦ ਕਰਨੀ ਹੁੰਦੀ ਸੀ ਉਹਦਾ ਇੱਕ ਯੂਨੀਫਾਰਮ ਆਉਂਦਾ ਸੀ, ਜਿਵੇਂ ਅੱਜ ਜੱਜ ਬੈਠਾ ਵੇਖਦੇ ਹੋ ਕਾਲਾ ਕੋਟ ਪਾ ਕੇ, ਵਕੀਲ ਵੀ ਕਾਲਾ ਗਾਊਨ ਪਾ ਕੇ ਪੇਸ਼ ਹੋਣਗੇ, ਉਹਨਾਂ ਦਾ ਯੂਨੀਫਾਰਮ ਹੈ। ਉਹ ਇੱਕ ਜੁੱਲਾ ਜਿਹਾ ਖਦੋਲਾ ਜਿਵੇਂ ਰਜਾਈ ਚੋਂ ਸਿਰ ਕੱਢਿਆ ਹੋਵੇ, ਇਹ ਪਹਿਣ ਕੇ ਜਾਣਾ ਪੈਂਦਾ ਸੀ ਤੇ ਇੱਕੋ ਹੀ ਉਹ ਪਿਆ ਹੁੰਦਾ ਸੀ, ਤੇ ਬਹੁਤਿਆਂ ਦੇ ਪਹਿਨਣ ਕਰਕੇ ਮੈਲਾ ਵੀ ਹੋਇਆ, ਜੂਆਂ ਵੀ ਉਹਦੇ ਵਿੱਚ ਪਈਆਂ, ਮਲ ਜੂਈ ਭਰਿਆ, ਨੀਲਾ ਕਾਲਾ ਖਿਦੋਲੜਾ ਤਿੰਨ ਬੇਮੁੱਖ ਬੇਮੁੱਖੇ ਨੂੰ ਪਾਇਆ। ਗੋਂਦੇ ਖੱਤਰੀ ਦੇ ਪੁੱਤਰ ਨੇ ਮੁਕੱਦਮਾ ਕੀਤਾ ਕਿ ਸੰਤ ਬਿਠਾਇਆ ਸੀ ਸਾਡੇ ਬਾਪ ਨੇ, ਉਹ ਮਲ ਕੇ ਹੀ ਬੈਠ ਗਏ ਆ ਸਾਡੀ ਧਰਤੀ ਤੇ ਵਿਹਲੀ ਕਰਾਈ ਜਾਏ। ਨੌਕਰ ਨੂੰ ਪਵਾ ਕੇ ਫਰਿਆਦ ਕੀਤੀ, ਮਲ ਜੂਈ ਭਰਿਆ, ਨੀਲਾ ਕਾਲਾ ਖਿਦੋਲੜਾ ਤਿੰਨ ਬੇਮੁੱਖ ਬੇਮੁੱਖੇ ਨੂੰ ਪਾਇਆ, ਹਾਰ ਗਏ, ਪਾਸ ਨਾ ਦੇਈ ਕੋਈ ਬਹਿਣ, ਜਗਤ ਮੈਂ ਗੂਹ ਪੜ, ਸਗਵੀ ਮਲ ਲਾਏ ਮਨਮੁਖ ਆਇਆ। ਮਨਮੁਖ ਆਏ ਅੱਗੇ ਇਹਨਾਂ ਨੂੰ ਥਾਂ ਨਾ ਮਿਲੇ ਕੋਈ ਬੈਠਣ ਵਾਸਤੇ, ਖੋਜਿਆਂ ਦੇ ਬੱਚੇ ਸਿੱਖਾਂ ਦੀਆਂ ਗਾਗਰਾਂ ਭੰਨ ਦਿੰਦੇ ਸਨ, ਘੜੇ ਭੰਨਦੇ ਨੇ ਪਾਣੀ ਲੈਣ ਜਾਣ, ਗੁਰੂ ਸਾਹਿਬ ਜੀ ਨੇ ਬੌਲੀ ਲਵਾ ਲਈ ਵੀ ਤੁਸੀਂ ਬਾਹਰੋਂ ਨਹੀਂ ਲੈਣ ਦਿੰਦੇ, ਸਾਡੇ ਕੋਲੋਂ ਭਰੋ, ਆਓ ਜਿੰਨਾ ਮਰਜ਼ੀ ਪਾਣੀ ਲੈ ਜਾਓ। ਇੱਥੇ ਹੀ ਸ਼ੇਖ ਸਨ, ਹੁਣ ਉਹ ਦੂਸਰਿਆਂ ਦਾ ਪੱਖ ਪੂਰਨ। ਗੁਰੂ ਸਾਹਿਬ ਜੀ ਇਹਨੂੰ ਕਹਿੰਦੇ ਨੇ ਚੁੱਕੇ ਚੁਕਾਏ ਸ਼ੇਖ, ਕੋਈ ਅਕਲ ਦੀ ਗੱਲ ਕਰ, ਤੂੰ ਇਹ ਕੀ ਕਰ ਰਿਹਾ, ਮੇਰ ਤੇਰ ਛੱਡ। ਤੂੰ ਗੁਰੂ ਦੀ ਵਿਰੋਧਤਾ ਕਰਨ ਤੋਂ ਪਹਿਲਾਂ ਗੁਰੂ ਦੇ ਸ਼ਬਦ ਨੂੰ ਤੇ ਸਮਝ, ਸਤਿਗੁਰੂ ਤੇ ਸਾਰਿਆਂ ਦਾ ਹੀ ਭਲਾ ਚਾਹੁੰਦਾ, ਗੁਰੂ ਤੇ ਸਭ ਦਾ ਸੇਵਾਦਾਰ ਹੈ, ਗੁਰੂ ਤੇ ਸਭ ਦਾ ਰਖਵਾਲਾ ਹੈ, ਗੁਰੂ ਤੇ ਤੇਰਾ ਵੀ ਭਲਾ ਮੰਗਦਾ, ਤੂੰ ਸ਼ਬਦ ਨੂੰ ਪਛਾਣੇ ਨਾ। ਵਾਕਿਆ ਜਿਨ੍ਹਾਂ ਨਹੀਂ ਸੀ ਪਛਾਣਿਆ, ਜੀਵਨ ਹਾਜੀ ਨੇ ਲੱਤ ਮਾਰ ਦਿੱਤੀ, ਸ਼ਬਦ ਪਛਾਣਿਆ ਤੇ ਚਰਨ ਫੜ ਲੈ। ਜੇ ਤੂੰ ਸ਼ਬਦ ਪਛਾਣੇ ਫਿਰ ਤੂੰ ਆਦਰ ਨਾਲ ਆਏਗਾ, ਫਿਰ ਤੂੰ ਇੱਥੇ ਮੱਥਾ ਟੇਕੇਗਾ, ਚਰਨਾਂ ਤੇ ਸਿਰ ਰੱਖੇਗਾ। ਪਰ ਇਹ ਜੋ ਗੱਲਾਂ ਤੂੰ ਕਰ ਰਿਹਾ ਇਸ ਲਈ ਕਿ ਤੂੰ ਕਿਸੇ ਦੀ ਮੱਤ ਨਾਲ ਬੋਲ ਰਿਹਾ, ਚੁੱਕਾ ਚੁਕਾਇਆ ਬੋਲ ਰਿਹਾ ਹੈ। ਹਾਂਜੀ,
ਸਤਿਗੁਰ ਅੱਗੇ ਟਹਿ ਪਾਓ,
ਗੁਰੂ ਜੋਤ ਦੇ ਅੱਗੇ ਸਿਰ ਰੱਖ, ਨਿਮਾਣਾ ਨਿਤਾਣਾ ਹੋ ਕੇ ਟਹਿ ਪਾਓ, ਗਿਰ ਜਾ ਡਿੱਗ ਪਾਓ,
ਸਭ ਕਿਛ ਜਾਣੈ ਜਾਣਾ।
ਗੁਰੂ ਸਭ ਕੁਛ ਜਾਣਨ ਵਾਲਾ ਸਿਆਣਾ ਹੈ, ਗੁਰੂ ਕੋਈ ਗਲਤ ਗੱਲ ਨਹੀਂ ਕਰਦਾ। ਉਸ ਸਿਆਣੇ ਕੋਲੋਂ ਸਿਆਣਪ ਲੈ ਕੇ ਜਾ, ਗੁਰੂ ਅੱਗੇ ਢਹਿਣ ਦਾ ਅਰਥ ਕੀ ਹੈ, ਗੁਰੂ ਦੀ ਮੱਤ ਮਿਲੇ, ਗੁਰੂ ਕੋਲੋਂ ਸਿਆਣਪ ਮਿਲੇ, ਗੁਰੂ ਕੋਲੋਂ ਵਿਵੇਕ ਬੁੱਧ ਮਿਲੇ, ਇਹ ਮਿਲੇਗੀ, ਨਿਮਾਣਾ ਨਿਤਾਣਾ ਹੋ ਕੇ ਆਏਗਾ ਤਾਂ। ਹਾਂਜੀ,
ਆਸਾ ਮਨਸਾ ਜਲਾਏ ਤੂੰ,
ਬਾਹਰ ਤੇ ਲੱਤਾਂ ਨਾਲ ਹੀ ਦੌੜ ਭੱਜ ਕਰਨੇ ਆ। ਤੁਹਾਨੂੰ ਬੇਨਤੀ ਕਰਾਂ, ਲੱਤਾਂ ਰੱਬ ਨੇ ਦੋ ਦਿੱਤੀਆਂ ਨੇ, ਅੱਗੇ ਦੌੜ ਲਓ, ਪਿੱਛੇ ਨੂੰ ਚੱਲ ਲਓ, ਪਰ ਮਨ ਐਸਾ ਹੈ, ਦੁਹਾਈ ਰੱਬ ਦੀ, ਲੱਤਾਂ ਇਹਦੀਆਂ ਕੋਈ ਨਹੀਂ, ਪਰ ਦੌੜਦਾ ਇੰਨਾ ਕਿ ਚਾਰੇ ਪਾਸੇ ਕੋਈ ਅੰਤ ਹੀ ਨਹੀਂ। ਬਾਣੀ 'ਚ ਐਸਾ ਲਿਖਿਆ ਹੈ, ਪੱਗਾਂ ਬਿਨੋ ਹੁਰੀਆਂ ਮਾਰਤਾ, ਹੁਰੀਆਂ ਦੀਆਂ ਛਾਲਾਂ, ਪਾਰਾਂ ਤੋਂ ਬਿਨਾਂ ਹੀ ਛਾਲਾਂ ਮਾਰਤਾ, ਪੱਗਾਂ ਬਿਨ ਹੁਰੀਆਂ ਮਾਰਤਾ, ਬਦਨੇ ਬਿਨ ਖਿਰ ਖਿਰ ਹੱਸਦਾ, ਮੂੰਹ ਇਹਦਾ ਕੋਈ ਨਹੀਂ ਪਰ ਹੱਸਦਾ ਰਹਿੰਦਾ। ਮਨ ਦੀ ਦੌੜ ਭੱਜ ਕੀ ਹੈ, ਮਨ ਦੀਆਂ ਛਾਲਾਂ ਕੀ ਨੇ? ਆਸਾ ਔਰ ਮਨਸਾ, ਆਸ ਬਣਾਉਣੀ ਤੇ ਇੰਨੀ ਤੇਜ਼ ਚੱਲਦੀ ਹੈ। ਉੱਠਨੇ ਆ ਸਵੇਰੇ, ਇੱਥੇ ਜਾਵਾਂ ਕੰਮ ਹੋਏਗਾ, ਇੱਥੋਂ ਨਾ ਹੋਇਆ ਦੂਜੇ ਥਾਂ ਤੋਂ ਹੋਏਗਾ। ਸੱਚ ਇਹ ਹੈ ਜਿਵੇਂ ਕੁੱਤਾ ਘਰ ਘਰ ਫਿਰਦਾ ਹੈ ਨਾ, ਆਸਾ ਤ੍ਰਿਸ਼ਨਾ ਵਾਲਾ ਬੰਦਾ ਉਹਦਾ ਮਨ ਦਰ ਦਰ ਭਟਕਦਾ ਸਵੇਰੇ ਸਵੇਰ। ਦੁਆਰ ਹੈ ਦੁਆਰ, ਸਵਾਣ ਜਿਉਂ ਡੋਲਤ, ਨੈ ਸੁਧ ਰਾਮ ਭਜਨ। ਇੰਨੀ ਛੇਤੀ ਚੱਲਦਾ, ਸਾਨੂੰ ਧਿਆਨ ਵੀ ਨਹੀਂ ਆਉਂਦਾ। ਆਹ ਬੰਦਾ ਇੱਥੋਂ ਕੰਮ ਹੋ ਜਾਏਗਾ, ਫੌਰਨ ਇੱਥੋਂ ਨਾ ਹੋਇਆ ਉੱਥੇ ਹੋ ਜਾਏਗਾ, ਇੱਧਰ ਹੋ ਜਾਏਗਾ। ਜਿਉਂ ਦੌੜਨ ਲੱਗਦਾ ਮਨ, ਕਹਿੰਦੇ ਨੇ ਮਨ ਦੀਆਂ ਇੱਛਾ, ਮਨ ਦੀਆਂ ਆਸਾਂ ਇਹਨਾਂ ਨੂੰ ਸਾੜ ਦੇ। ਆਸਾ ਮਨਸਾ ਜਲਾਏ ਤੂੰ, ਹਾਂਜੀ
ਹੋਏ ਰਹੋ ਮਿਹਮਾਨ।
ਆਹ ਜੁਗਤੀ ਕਦੀ ਆ ਜਾ ਇਹਨਾਂ ਬੰਦੇ ਨੂੰ, ਤੂੰ ਗਾਫਲ ਮਸ਼ਾਓ ਸਿਪੰਜੀ ਸਰਾਏ। ਸਰਾਵਾਂ ਚ ਕਈਆਂ ਥਾਵਾਂ ਤੇ ਆਖਿਆ ਜਾ ਤਿੰਨ ਦਿਨ ਰਹਿ ਸਕਣਾ, ਚੌਥਾ ਨਹੀਂ, ਕਮਰਾ ਵਿਹਲਾ ਕਰਨਾ ਪਊ। ਪੰਜ ਦਿਨ ਰਹਿ ਸਕਣਾ, ਇਹ ਤਿੰਨ ਜਾਂ ਪੰਜ। ਦੁਨੀਆਂ ਹੈ ਇੱਕ ਮੁਸਾਫਰ ਖਾਨਾ, ਦੁਨੀਆਂ ਕੇ ਮੁਸਾਫਰ ਖਾਨੇ ਮੇ ਮਹਿਮਾਨ ਬਦਲਤੇ ਰਹਤੇ ਹੈ। ਕਿੱਸਾ ਤੋ ਵਹੀ ਫਰਸੂਦਾ ਹੈ, ਉਹ ਕਿੱਸਾ ਤੇ ਘਸਿਆ ਪਿਟਿਆ ਉਹ ਹੀ ਹੈ ਪੁਰਾਣਾ। ਕਿੱਸਾ ਤੋ ਵਹੀ ਫਰਸੂਦਾ ਹੈ, ਅਨੁਮਾਨ ਬਦਲਤੇ ਰਹਤੇ ਹੈ। ਉਹ ਕਹਾਣੀ ਵਾਰ ਵਾਰ ਦੁਹਰਾਈ ਜਾ ਰਹੀ ਹੈ, ਦੁਨੀਆਂ ਵਿੱਚ ਮਹਿਮਾਨ ਬਣ ਕੇ ਰਹੋ। ਮਹਿਮਾਨ ਕਿਵੇਂ, ਇੱਕ ਗੱਲ ਸਮਝੀਏ। ਸਿਆਣਾ ਬੰਦਾ ਤੇ ਮੂਰਖ ਬੰਦੇ ਦਾ ਇੱਕ ਫਰਕ ਹੈ ਕਿ ਕਿਸੇ ਦੇ ਘਰ ਜਾਏਗਾ ਨਾ ਤੇ ਉਹ ਆਖੇਗਾ ਆਹ ਕੀ ਸੋਫਾ ਰੱਖੇ ਆ ਜੀ, ਮੇਰੇ ਘਰ ਆ ਕੇ ਵੇਖ ਮੈਂ ਇੱਥੋਂ ਲਿਆਏ। ਉਹਦੀ ਚੀਜ਼ ਨੂੰ ਨਿੰਦਣਾ, ਆਪਣੀ ਨੂੰ ਸਲਾਉਣਾ, ਆਹ ਕੀ ਪੇਂਟ ਕਰਾਇਆ ਜੀ ਕਿਤੇ ਮੇਰੇ ਘਰ ਆ ਕੇ ਵੇਖ, ਆਹ ਕੀ ਹੱਥ ਨੂੰ ਘੜੀ ਬੰਨੀ ਆ ਮੇਰੀ ਵੇਖ, ਮੇਰੀ ਗੱਡੀ ਵੇਖ। ਪਰ ਜਿਹੜਾ ਸਿਆਣਾ ਹੈ ਨਾ, ਉਹ ਕਹਿੰਦਾ ਤੇਰੀ ਆਹ ਚੀਜ਼ ਵੀ ਬੜੀ ਚੰਗੀ ਹੈ, ਇਹ ਵੀ ਬਹੁਤ ਚੰਗੀ ਹੈ, ਇਹ ਵੀ ਬਹੁਤ ਚੰਗੀ, ਸਿਫਤਾਂ ਤੇ ਬਹੁਤ ਕਰਦਾ। ਘਰ ਤੇਰਾ ਬੜਾ ਚੰਗਾ ਜੀ, ਫਰਨੀਚਰ ਚੰਗਾ, ਸਫਾਈ ਬੜੀ ਹੈ, ਪਰ ਨਾਲ ਨਾਲ ਘੜੀ ਵੀ ਵੇਖਦਾ ਕਿ ਜਾਣਾ ਲਗਾਓ ਕਿਸੇ ਚੀਜ਼ ਨਾਲ, ਨਹੀਂ ਮਹਿਮਾਨ ਹੈ ਉਹ ਤੇ ਘੜੀ ਦਾ ਪ੍ਰਾਹੁਣਾ ਹੋਵੇ ਤੇ ਉੱਥੇ ਟਿੱਕ ਕੇ ਇੰਨਾ ਬੈਠਦੇ ਘਰ ਹੀ ਮੇਰਾ, ਬਹੁਤ ਵੱਡੀ ਗਲਤੀ ਆ। ਜੋ ਕਰ ਛੱਡ ਗਵਾਮਣਾ ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਦ ਵਰਤਣਾ ਤਿਸ ਕੀ ਚਿੰਤਾ ਨਾ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਹਾਂ ਤਿਸ ਵਿੱਟੋਂ ਵਾਰਿਆ ਚੱਲਣ ਜਾਣ ਯੁਗਤ ਮਹਿਮਾਨ। ਮਹਿਮਾਨਾਂ ਵਾਲੀ ਯੁਗਤੀ ਸਮਝੇ, ਮੈਂ ਪ੍ਰਾਹੁਣਾ ਚਲੇ ਜਾਣਾ। ਹੁਣ ਪ੍ਰਾਹੁਣਾ ਤਿੰਨ ਦਿਨ ਦਾ ਵੀ ਹੋ ਸਕਦਾ, ਤਿੰਨਾਂ ਸਾਲਾਂ ਦਾ ਵੀ ਹੋ ਸਕਦਾ, ਪੰਜਾਹ ਸਾਲਾਂ ਦਾ ਵੀ ਹੋ ਸਕਦਾ। ਪ੍ਰਾਹੁਣਾ ਤੇ ਪ੍ਰਾਹੁਣਾ ਹੈ ਨਾ, ਪ੍ਰਾਹੁਣਾ ਜਿਹੜਾ ਆਇਆ ਜਿਸ ਨੇ ਤੁਰ ਜਾਣਾ। ਕਹਿੰਦੇ ਨੇ ਹੋਏ ਰਹੋ ਮਹਿਮਾਨ, ਇੱਥੇ ਮਹਿਮਾਨਾਂ ਵਾਲੀ ਗੁੱਜੜੀ ਯੁਗਤੀ ਹੈ, ਉਹ ਸਿੱਖ ਸੌਖਾ ਰਹੇਗਾ, ਹੰਕਾਰ ਨਹੀਂ ਹੋਵੇਗਾ। ਕਦੀ ਇਹ ਹੀ ਧਿਆਨ ਹੋਵੇ ਨਾ ਤੁਰ ਜਾਵਾਂ, ਬੜੇ ਅਵਗਣ ਮੁੱਕ ਜਾਣਗੇ। ਬੰਦਾ ਕਹਿੰਦੇ ਨਹੀਂ ਮੈਂ ਰਹਿਣਾ, ਮਰਨਾ ਬਾਕੀ ਦਿਆਂ ਨੇ, ਮੈਂ ਤੇ ਨਹੀਂ ਮਰਨਾ, ਮੈਂ ਸਦਾ ਰਹਿਣਾ, ਮਹਿਮਾਨ ਬਣ ਕੇ ਰਹੋ। ਹਾਂਜੀ
ਸਤਿਗੁਰ ਕੈ ਪਾਣਾ ਪੀ ਚਲਾ।
ਜੇ ਗੁਰੂ ਦੀ ਰਜ਼ਾ ਵਿੱਚ ਚੱਲੇ, ਗੁਰੂ ਦੀ ਰਜ਼ਾ ਕੀ ਹੈ? ਰੱਬ ਦੀ ਰਜ਼ਾ, ਉਹ ਰਜ਼ਾ ਜਿਸ ਵਿੱਚ ਸਾਜਿਆ ਗਿਆ, ਉਸ ਤੋਂ ਇੱਧਰ ਉੱਧਰ ਹੋ ਨਹੀਂ ਸਕਦਾ। ਖਿਮਾ ਕਰਨਾ, ਜਿੰਨੇ ਦੁਨੀਆਂ ਦੇ ਜੀਵ ਨੇ ਪਾਣਾ ਸਾਰੇ ਮੰਨਦੇ ਨੇ, ਇੱਕ ਵੀ ਐਸਾ ਨਹੀਂ ਜਿਹੜਾ ਨਹੀਂ ਮੰਨਦਾ। ਇੱਕ ਫਰਕ ਹੈ ਕਿ ਕੁਛ ਖਿੜੇ ਮੱਥੇ ਮੰਨਦੇ ਨੇ, ਕੁਛ ਰੋਂਦੇ ਧੋਂਦੇ ਮੰਨਦੇ ਨੇ। ਮੰਨਣਾ ਤੇ ਪੈਣਾ ਹੀ, ਨਹੀਂ ਮੰਨਦਾ ਤੇ ਬੱਚਾ ਹੀ ਰਹੋ, ਕਿਉਂ ਜਵਾਨ ਹੋਣਾ? ਮੰਨਣਾ ਪਿਆ ਨਾ, ਬਚਪਨ ਤੋਂ ਬਾਅਦ ਜਵਾਨੀ ਆ ਗਈ, ਚਲੋ ਜਵਾਨ ਹੀ ਟਿਕਿਆ ਰਹੋ, ਹੁਣ ਬੁੱਢਾ ਕਿਉਂ ਹੋਣਾ? ਨਹੀਂ, ਪਾਣਾ ਮੰਨਣਾ ਪਏਗਾ, ਬੁੱਢਾ ਹੋਣਾ ਹੀ ਹੈ, ਮਾਰੀ ਨਾ ਘੱਟੋ ਘੱਟ। ਨਹੀਂ, ਪਾਣਾ ਮੰਨਣਾ ਪਿਆ, ਮਰਨਾ ਵੀ ਪਿਆ। ਬੰਦੇ ਪੈਰ ਪੈਰ ਤੇ ਪਾਣਾ ਵਰਤ ਰਿਹਾ ਹੈ, ਜੇ ਤੂੰ ਪਛਾਣ ਲਵੇਂ ਤੇ ਰੋਣਾ ਮੁੱਕ ਜਾਏ। ਰੋਣਾ ਇੱਕ ਗੱਲ ਦਾ ਕਿ ਪਾਣੀ ਨਾਲ ਟੱਕਰ ਲੈ ਰਹੀ, ਮੰਨਦਾ ਨਹੀਂ। ਜਿਉਂ ਜਿਉਂ ਤੇਰਾ ਹੁਕਮ ਤੇਵੇ ਤੇ ਵਹਾਉਣਾ, ਜਿੰਨਾ ਮੰਨ ਲਿਆ ਨਾ, ਜਿੰਨੀ ਪਛਾਤਾ ਹੁਕਮ ਤੈਨ ਕਦੇ ਨਾ ਰੋਵਣਾ। ਉਹਨਾਂ ਦਾ ਰੋਣਾ ਮੁੱਕ ਜਾਂਦਾ। ਇੱਥੇ ਕਿਹਾ ਸਤਿਗੁਰੂ ਦਾ ਭਾਣਾ ਮੰਨ ਲੈ, ਰਜ਼ਾ ਵਿੱਚ ਆ ਜਾ। ਹਾਂਜੀ,
ਤਾ ਦਰਗਹ ਪਾਵ ਹੈ ਮਾਣ।
ਇੱਥੇ ਤੇ ਕਹਿੰਦਾ ਮੈਂ ਮਾਣ ਯੋਗ ਹਾਂ, ਮੇਰੀ ਉੱਚੀ ਜਾਤ ਹੈ, ਲੋਕ ਮੇਰੀ ਪੂਜਾ ਕਰਨ, ਪਰ ਦਰਗਾਹ ਚ ਮਾਣ ਤਾਂ ਮਿਲੇਗਾ ਜੇ ਰੱਬ ਦੀ ਰਜ਼ਾ ਵਿੱਚ ਰਹੇਗਾ। ਹਾਂਜੀ,
ਨਾਨਕ ਜੇ ਨਾਮ ਨਾ ਚੇਤਣੀ।
ਜਿਹੜੇ ਸਤਿਗੁਰੂ ਨੂੰ ਨਹੀਂ ਚੇਤੇ ਕਰਦੇ, ਗੁਰੂ ਦੀ ਰਜ਼ਾ ਪਾਣੇ ਵਿੱਚ ਨਹੀਂ ਰਹਿੰਦੇ, ਆਪਣਾ ਆਪਾ ਨਹੀਂ ਪਛਾਣਦੇ। ਹਾਂਜੀ,
ਤੇਨਾ ਤਿਗ ਪੈਨਣ ਤਿਗ ਖਾਣ।
ਜਿੰਨਾ ਵੀ ਉਹਨਾਂ ਨੇ ਖਾਧਾ, ਜਿੰਨਾ ਪਹਿਨਿਆ, ਹੁਣ ਖਾਂਦੇ ਸਾਰੇ ਨੇ, ਕੁਛ ਸਸਤਾ ਖਾਂਦੇ ਨੇ, ਕੁਛ ਮਹਿੰਗਾ। ਪਹਿਣਦੇ ਵੀ ਸਾਰੇ ਹਾਂ, ਕੁਛ ਮਹਿੰਗਾ ਪਹਿਣਦੇ ਨੇ, ਕੁਛ ਸਸਤਾ। ਪਰ ਕੁਛ ਐਸੇ ਨੇ ਬਿਲਕੁਲ ਸਸਤਾ ਪਹਿਨਿਆ, ਪਰ ਲੋਕੀ ਉਹਨਾਂ ਦਾ ਸਤਿਕਾਰ ਕਰਦੇ ਪਏ ਨੇ। ਬਿਲਕੁਲ ਸਾਦਾ ਖਾਧਾ, ਲੋਕੀ ਸਤਿਕਾਰ ਕਰਦੇ ਨੇ। ਕਹਿੰਦੇ ਨੇ ਕੁਛ ਵੀ ਪਹਿਣ ਲਵੇ, ਲੀਰਾਂ ਵੀ ਬਾਹਰ ਹੋਣ, ਅੰਦਰ ਤੇ ਹੀਰਾ ਹੈ ਨਾ, ਸਤਿਕਾਰ ਆ। ਚੀਥੜਿਆਂ ਵਿੱਚ ਵੀ ਹੀਰਾ, ਹੀਰਾ ਹੀ ਹੈ। ਪਰ ਬਹੁਤ ਮਹਿੰਗਾ ਵੀ ਖਾ ਲਿਆ, ਪਹਿਣ ਲਿਆ, ਲੋਕੀ ਕਹਿੰਦੇ ਨੇ ਬੰਦਾ ਫਿਟਕਾਰ ਯੋਗ ਹੈ, ਕੱਪੜੇ ਚੰਗੇ ਨੇ ਵਿੱਚ ਬੰਦਾ ਚੰਗਾ ਨਹੀਂ। ਹੁਣ ਕੱਪੜੇ ਚੰਗੇ ਕੀ ਕਰਨਗੇ ਜੇ ਬੰਦਾ ਹੀ ਵਿੱਚ ਚੰਗਾ ਨਹੀਂ? ਘਰ ਚੰਗਾ ਕੀ ਕਰੇਗਾ? ਰਹਿਣ ਵਾਲਾ ਹੀ ਚੰਗਾ ਨਹੀਂ। ਸਰੀਰ ਸੋਹਣਾ ਕੀ ਕਰੇਗਾ ਜੇ ਮਨ ਹੀ ਵਿੱਚ ਚੰਗਾ ਨਹੀਂ? ਅੰਦਰ ਰਹਿਣ ਵਾਲਾ ਜੇ ਠੀਕ ਨਹੀਂ ਤੇ ਉਸਦਾ ਸਤਿਕਾਰ ਕੋਈ ਨਹੀਂ। ਗੱਡੀ ਬੜੀ ਵਧੀਆ ਹੋਵੇ, ਵਿੱਚ ਚੋਰ ਜਾਂਦਾ ਹੋਵੇ, ਕਿੰਨਾ ਸਤਿਕਾਰ ਕਰੋਗੇ? ਗੱਡੀ ਤੇ ਵਧੀਆ ਵਿੱਚ ਜਿਵੇਂ ਜਿਹੜਾ ਬੈਠਾ ਹੋਇਆ, ਗੁਰੂ ਸਾਹਿਬ ਕਹਿੰਦੇ ਨੇ ਫਟਕਾਰ ਹੈ ਤੇਰੇ ਪਹਿਨੇ ਨੂੰ, ਤ੍ਰਿਕਾਰ ਹੈ ਤੇਰੇ ਖਾਧੇ ਨੂੰ। ਖਾਧਾ ਚੰਗਾ ਪਰ ਭੈੜੇ ਬੰਦੇ ਨੇ ਖਾਧਾ, ਪਹਿਨਿਆ ਚੰਗਾ ਭੈੜੇ ਬੰਦੇ ਨੇ ਪਹਿਨਿਆ। ਕਹਿੰਦੇ ਨੇ ਦੁਨੀਆਂ ਤੇ ਲਾਹਨਤਾਂ ਪੈਂਦੀਆਂ ਨੇ, ਸ਼ਾਬਾਸ਼ ਤਾਂ ਮਿਲੇਗੀ। ਖਾ ਵੀ ਉਹਨੂੰ, ਗਾ ਵੀ, ਪਹਿਣ ਵੀ ਉਹਦਾ ਧੰਨਵਾਦ। ਉਹ ਰੱਬ ਨੇ ਤੇਰਾ ਪਰਦਾ ਕਜੇ, ਤੂੰ ਵੀ ਕਿਸੇ ਦਾ ਕੱਜ। ਜੇ ਤੇ ਪਹਿਨਿਆ ਤੇ ਫਿਰ ਉਸਦਾ ਧੰਨਵਾਦ ਕਰ। ਜੇ ਪ੍ਰਸਾਦ ਸੁੰਦਰ ਪਹਿਰੀਜੈ, ਮਨ ਤਿਸਿਆ ਸਿਮਰਤ ਕਿਉਂ ਆਲਸ ਕੀਜੈ। ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਂ, ਤਿਸ ਠਾਕਰ ਕੋ ਰੱਖ ਮਨ ਮਾਹੇ। ਕਹਿੰਦੇ ਨਹੀਂ ਤੇ ਫਟਕਾਰ ਯੋਗ ਹੈ ਖਾਣਾ ਪੈਣਾ। ਹਾਂਜੀ,
ਮਹੱਲਾ ਤੀਜਾ।
ਇਸ ਸ਼ਲੋਕ ਵੀ ਗੁਰੂ ਅਮਰਦਾਸ ਜੀ ਦਾ ਉਚਾਰਨ ਕੀਤਾ ਹੋਇਆ ਹੈ ਜੀ।
ਹਰ ਗੁਣ ਤੋਟ ਨਾ ਆਵਈ।
ਹਰੀ ਦੇ ਗੁਣਾਂ ਦੇ ਵਿੱਚ ਕੋਈ ਘਾਟਾ ਨਹੀਂ ਪੈਂਦਾ, ਇੰਨੇ ਗੁਣ ਨੇ, ਮੁੱਕਣ ਵਿੱਚ ਨਹੀਂ ਆਉਂਦੀ, ਤੋਟਾ ਨਹੀਂ ਆਉਂਦਾ।
ਕੀਮਤ ਕਹਿਣ ਨਾ ਜਾਏ।
ਇਹਦਾ ਮੁੱਲ ਕਿੰਨਾ ਕਿ ਆਖਿਆ ਨਹੀਂ ਜਾਂਦਾ, ਦੇਣਾ ਕਿਸੇ ਨੇ ਕੀ ਕਿ ਦੱਸਿਆ ਹੀ ਨਹੀਂ ਜਾਂਦਾ, ਕਿਉਂਕਿ ਅਮੁੱਲ ਨੇ, ਅਮੁੱਲ ਗੁਣ, ਅਮੁੱਲ ਵਪਾਰ, ਅਮੁੱਲ ਵਪਾਰੀਏ, ਅਮੁੱਲ ਭੰਡਾਰ, ਇਹ ਬਖਸ਼ਿਸ਼ ਨਾਲ ਮਿਲਦਾ ਜਿਹੜਾ ਅਮੁੱਲ ਹੋਵੇ। ਹੁਣ ਮੁੱਲ ਨਾਲ ਨਹੀਂ ਮਿਲਦਾ, ਕੀਮਤ ਉਸਦੀ ਕੋਈ ਨਹੀਂ, ਫਿਰ ਤੇ ਬਖਸ਼ਿਸ਼ ਨਾਲ ਮਿਲਦਾ, ਮਿਹਰ ਨਾਲ ਮਿਲਦਾ ਹੈ।
ਨਾਨਕ ਗੁਰਮੁਖ ਹਰ ਗੁਣ ਰਵਹ।
ਗੁਰਮੁਖ ਜਿਹੜੇ ਨੇ, ਸਾਹਿਬ ਜੀ ਫਰਮਾਉਂਦੇ ਨੇ ਰੱਬ ਦੇ ਗੁਣਾਂ ਨੂੰ ਰਮਣ ਦਾ ਅਰਥ ਕੀ ਹੈ? ਵਾਰ ਵਾਰ ਜਪਣਾ, ਵਾਰ ਵਾਰ ਉਹਨਾਂ ਨੂੰ ਯਾਦ ਕਰਨਾ, ਔਰ ਯਾਦ ਕਰਨਾ ਹੀ ਮੰਨਣਾ ਹੈ। ਉਹਨਾਂ ਗੁਣਾਂ ਨੂੰ ਮਾਣਦੇ ਹਨ, ਉਹਨਾਂ ਨੂੰ ਗੁਣਾਂ ਨੂੰ ਵਾਰ ਵਾਰ ਯਾਦ ਕਰਦੇ, ਰੱਬ ਦੀਆਂ ਸਿਫਤਾਂ ਕਰਦੇ ਹਨ। ਹਾਂਜੀ,
ਗੁਣ ਮਹ ਰਹਾ ਸਮਾਏ।
ਫਿਰ ਗੁਣਾਂ ਵਿੱਚ ਉਹ ਲੀਨ ਹੋ ਜਾਂਦੇ ਨੇ, ਯਾਦ ਹੀ ਨਹੀਂ ਕਰਦੇ, ਉਹ ਦਇਆ ਦਇਆ ਕਹਿੰਦੇ, ਦਿਆਲੂ ਹੋ ਜਾਂਦੇ ਨੇ, ਸੰਤੋਖ ਸੰਤੋਖ ਕਹਿੰਦੇ, ਸੰਤੋਖੀ ਹੋ ਜਾਂਦੇ ਨੇ, ਨਿਰਵੈਰ ਨਿਰਵੈਰ ਜਪਦਿਆਂ ਉਹਨਾਂ ਦਾ ਵੈਰ ਮੁੱਕ ਜਾਂਦਾ, ਨਿਰਭਉ ਨਿਰਭਉ ਜਪਦਿਆਂ ਆਪਣਾ ਡਰ ਭਉ ਮੁੱਕ ਜਾਂਦਾ, ਉਹ ਗੁਣਾਂ ਚ ਲੀਨ ਸੋ ਜਾਂਦੇ ਨੇ, ਸਮਾ ਜਾਂਦੇ ਹਨ। ਹਾਂਜੀ,
ਪੌੜੀ।
ਹਾਂਜੀ,
ਹਰ ਚੋਲੀ ਦੇਹ ਸਵਾਰੀ, ਕੱਢ ਪੈਦੀ ਭਗਤ ਕਰ।
ਦਰਜੀ ਬਣਾ ਦਿੰਦੇ ਸਨ ਕੱਪੜਾ, ਤੇ ਸਿਆਣੀਆਂ ਬੇਬੀਆਂ ਫਿਰ ਕਹਿੰਦੀਆਂ ਸਨ ਬੱਚੇ ਹੁਣ ਕੁਛ ਤੂੰ ਆਪ ਕਰ। ਇਸ ਤੇ ਕਢਾਈ ਕੱਢ ਸੋਹਣੇ ਸੀ ਨਾ ਪਰਾਉਣਾ ਆਉਂਦਾ ਸੀ, ਅੱਜ ਤੇ ਦਰਜੀ ਸਭ ਕੁਛ ਕਰਦੇ ਪਏ ਨੇ, ਕਿਤੇ ਭੁੱਲ ਹੀ ਨਾ ਜਾਈਏ ਕਿ ਕਿਤੇ ਦੋ ਤਰੋਪੇ ਲਾਉਣੇ ਪੈਣ ਅਤੇ ਸੂਈ ਉਂਗਲ 'ਚ ਹੀ ਵੱਜ ਜਾਏ, ਚਲਾਉਣੀ ਨਾ ਆਏ। ਅਜੇ ਵੀ ਕੁਛ ਥਾਵਾਂ ਲਖਨਊ ਵਗੈਰਾ ਹਨ ਜਿੱਥੇ ਹੱਥਾਂ ਨਾਲ ਕੱਪੜੇ ਸੀਤੇ ਜਾਂਦੇ ਹਨ। ਜਿਵੇਂ ਕਢਾਈ ਵਾਲਾ ਕੱਪੜਾ ਵੇਖਦਾ ਸੀ ਕੋਈ ਹੈ, ਬੜਾ ਸੁੰਦਰ ਤਿੱਲੇ ਦੀ ਕਢਾਈ ਹੋਈ ਹੋਈ ਹੈ, ਕਹਿੰਦੇ ਨੇ ਇਹ ਦੇਹ ਰੂਪੀ ਚੋਲਾ, ਦੇਹ ਰੂਪੀ ਚੋਲੀ ਪ੍ਰਮਾਤਮਾ ਨੇ ਦੇ ਦਿੱਤੇ ਅਤੇ ਇਹਨੂੰ ਹੁਣ ਸਵਾਰਨਾ, ਇਹਦੇ ਉੱਤੇ ਕਢਾਈ ਨਜ਼ਰ ਆਵੇ। ਯਾ ਬੰਦਾ ਬੜਾ ਦਿਆਲੂ ਹੈ, ਦਇਆ ਦੀ, ਧਰਮ ਦੀ, ਸਤ ਦੀ, ਸੰਤੋਖ ਦੀ, ਧੀਰਜ ਦੀ, ਸ਼ੁਭ ਗੁਣਾਂ ਦੀ ਕਢਾਈ। ਅਸੀਂ ਦੇਹ ਹਾਂ ਅਤੇ ਦੇਹ ਕੱਪੜਾ ਹੈ ਅਤੇ ਪਹਿਨੇ ਆ ਸਾਡੀ ਆਤਮਾ ਨੇ। ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਮਣਾ। ਜਿਹੜੇ ਕਰਨੀ ਵਾਲੇ ਨੇ ਉਹਨਾਂ ਦੇ ਬਸਤਰ ਅੱਜ ਵੀ ਗੁਰੂਆਂ ਦੇ ਚੋਲੇ ਪਏ ਹੋਏ ਨੇ, ਅੱਜ ਵੀ ਨੇ, ਦਰਸ਼ਨ ਹੁੰਦੇ ਨੇ। ਕਹਿੰਦੇ ਨੇ ਦੇਹ ਰੂਪੀ ਚੋਲੀ ਤੇ ਮਿਲ ਗਈ ਉਸਨੇ ਸਵਾਰੀ ਤੇ ਹੁਣ ਕਢਾਈ ਕਰ, ਕੱਢਦਾ ਅਰਥ ਹੈ ਕਢਾਈ, ਇਹਦੇ ਉੱਤੇ ਸ਼ੁਭ ਗੁਣਾਂ ਦੀ ਕਢਾਈ ਕੱਢੀ ਤੇ ਇਹਨੂੰ ਪਹਿਣ ਲਿਆ ਭਗਤੀ ਕਰਕੇ। ਇਹ ਕਢਾਈ ਤਾਂ ਨਿਕਲੇਗੀ। ਗੁਰਭਗਤੀ ਕੀ ਹੈ? ਅੰਦਰ ਸ਼ਬਦ ਹੋਵੇ। ਇਹ ਅੰਮ੍ਰਿਤ ਪਾਨ ਕਰਨਾ ਕੀ ਹੈ? ਭਗਤੀ ਦੇ ਵਿਹੜੇ ਵਿੱਚ ਪਹਿਲਾ ਕਦਮ ਰੱਖਣਾ। ਕਕਾਰ ਭਗਤੀ, ਕਿਰਪਾਨ ਪਹਿਨੇ ਨਹੀਂ, ਕਕਾਰਾਂ ਦੇ ਵਿੱਚੋਂ ਗੁਰੂ ਦੇ ਦੀਦਾਰ ਹੋ, ਸਮਝੇ ਕਿ ਕੰਘਾ ਕੇਸਾਂ ਵਿੱਚ ਫੇਰ ਰਿਹਾ, ਨਾਲ ਨਾਲ ਗੁਰੂ ਦੇ ਵਿੱਚ ਲੀਨਤਾ ਹੋਵੇ, ਕਿਉਂਕਿ ਕੰਘਾ ਉਸਨੇ ਦਿੱਤਾ। ਤੇੜ ਕਸ਼ਹਿਰਾ ਹੱਥੀ ਕੜਾ, ਕੰਘਾ ਕੇਸਾਂ ਦੇ ਵਿੱਚ ਧਰਾ, ਕਿਰਪਾਨ ਉਸ ਦੀ ਦਾਤ ਹੈ। ਕਕਾਰ ਭਗਤੀ, ਗੁਰਭਗਤੀ, ਗੁਰਬਾਣੀ ਦੀ ਭਗਤੀ, ਨਿਤ ਨੇਮ ਕਰਦੇ ਹਾਂ, ਆਪਣਾ ਆਪਾ ਅਰਪਣ ਕਰਕੇ ਕੋਈ ਜੁੜ ਜਾਏ, ਸਮਝ ਲੈਣਾ ਜੇ ਗੁਰਭਗਤੀ ਕਰ ਲਈ, ਗੁਰੂ ਦਾ ਹੁਕਮ ਮੰਨ ਲਿਆ, ਇਹ ਚੋਲੀ ਜਿਹੜੀ ਸੀ ਇਹ ਪਹਿਣ ਲਈ, ਇਹ ਸਰੀਰ ਜਿਹੜਾ ਸੀ ਇਹ ਸਫਲ ਹੋ ਗਿਆ। ਹਾਂਜੀ,
ਹਰ ਪਾਠ ਲਗਾ ਅਧਿਕਾਈ,
ਹਰੀ ਦਾ ਬਖਸ਼ਿਆ ਹੋਇਆ ਪਾਠ। ਪਾਠ ਦਾ ਅਰਥ ਕੀ ਹੁੰਦਾ? ਰੇਸ਼ਮ ਪੱਟ, ਬੜਾ ਰੇਸ਼ਮ ਇਸ ਨੂੰ ਲੱਗਾ ਹੋਇਆ। ਅਧਿਕਾਈ ਦਾ ਅਰਥ ਹੈ ਬਹੁਤ। ਹਾਂਜੀ,
ਬਹੁ ਬਹੁ ਬਿਦ ਭਾਤ ਕਰ,
ਬਹੁਤ ਬਹੁਤ ਅਨੇਕਾਂ ਭਾਂਤਾਂ ਨਾਲ, ਭਾਵ ਰੱਬ ਦੀਆਂ ਸਿਫਤਾਂ ਅਨੇਕ ਨੇ, ਗੁਣ ਅਨੇਕ ਨੇ, ਜੇ ਗੁਣ ਧਾਰਨ ਕਰੇ ਤੇ ਚੋਲੀ ਤੇ ਐਸੀ ਹੋ ਜਾਏ ਕੋਈ ਵੇਖਦਾ ਹੀ ਰਹਿ ਜਾਏ। ਇਹ ਸਰੀਰ 'ਚ ਇੰਨੇ ਗੁਣ, ਇਸ ਦੇ ਵਿੱਚ ਇੰਨੇ ਗੁਣ ਕਿ ਗਿਣੇ ਨਹੀਂ ਜਾਂਦੇ। ਕਢਾਈ ਐਸੀ ਹੈ ਕਿ ਸਿਆਣੇ ਨੇ ਤਰੋਪੇ ਲਾਏ ਨੇ, ਕਿਸ ਨੇ ਕਢਾਈ ਕੱਢੀ ਹੈ? ਇਹ ਗੁਰੂ ਨੇ ਬਖਸ਼ਿਸ਼ ਕੀਤੀ ਹੈ। ਇਹ ਭਗਤੀ ਦੀ ਕਢਾਈ ਸਿੱਖ ਨੇ ਕੱਢੀ ਹੈ। ਹਾਂਜੀ,
ਕੋਈ ਬੂਝਾ ਬੂਝਣ ਹਾਰਾ,
ਕੋਈ ਇਸ ਬੂਝਣ ਵਾਲਾ, ਸਮਝਣ ਵਾਲਾ ਹੀ ਇਸ ਗੱਲ ਨੂੰ ਸਮਝ ਸਕਦਾ ਹੈ।
ਅੰਤਰ ਵਿਵੇਕ ਕਰ,
ਅੰਦਰ ਵਿਚਾਰ ਵਾਲੀ ਬੁੱਧ ਹੋਵੇ, ਵਿਵੇਕ ਕਰਕੇ ਕਿ ਮੈਨੂੰ ਛੱਡਣਾ ਕੀ ਚਾਹੀਦਾ ਹੈ ਤੇ ਧਾਰਨ ਕੀ ਕਰਨਾ ਚਾਹੀਦਾ। ਤੁਹਾਨੂੰ ਬੇਨਤੀ ਕਰਾਂ, ਸੰਸਾਰ ਵਿੱਚ ਬਹੁਤ ਕੁਛ, ਜੇ ਕੁਛ ਬੂਟੇ ਐਸੇ ਨੇ ਜਿਨ੍ਹਾਂ ਕੋਲੋਂ ਬਚ ਕੇ ਲੰਘਣਾ, ਉਹ ਸ਼ੋ ਵੀ ਗਏ ਜ਼ਹਿਰੀਲੇ ਪੌਦੇ ਤੇ ਨੁਕਸਾਨ ਕਰ ਜਾਣਗੇ। ਕੁਛ ਚੀਜ਼ਾਂ ਐਸੀਆਂ ਨੇ ਜਿਹੜੀਆਂ ਛੱਡਣੀਆਂ ਨੇ, ਖਾਣੀਆਂ ਨੇ, ਕੁਝ ਨਹੀਂ ਖਾਣੀਆਂ, ਕੁਛ ਪਹਿਨਣਾ ਹੈ, ਕੁਛ ਨਹੀਂ ਪਹਿਨਣਾ, ਕੁਛ ਕਰਨਾ ਹੈ, ਕੁਛ ਨਹੀਂ। ਕੁਛ ਸ਼ਬਦ ਐਸੇ ਨੇ ਜਿਹੜੇ ਨਹੀਂ ਬੋਲਣੇ, ਕੁਛ ਐਸੇ ਨੇ ਜੋ ਬੋਲਣੇ ਨੇ। ਇਹ ਵਿਵੇਕ ਨਾਲ ਵੇਖਣਾ ਕਿ ਕੀ ਭਲਾ ਹੈ ਕੀ ਬੁਰਾ, ਭਲਾ ਭਲਾ ਕਰਨਾ ਔਰ ਬੁਰਾ ਨਹੀਂ ਕਰਨਾ, ਇਹ ਵਿਵੇਕ ਕਰਕੇ ਜਿਹੜਾ ਸਮਝਦਾ ਉਹ ਸਮਝੇਗਾ। ਹਾਂਜੀ,
ਸੋ ਬੂਝਾ ਇਹੋ ਵਿਵੇਕ,
ਇਹ ਵਿਵੇਕ ਨੂੰ ਵੀ ਉਹ ਹੀ ਬੁਝੇਗਾ, ਉਹ ਸਮਝੇਗਾ।
ਜਿਸ ਬੁਝਾਏ ਆਪ ਹਾਰ,
ਆਪ ਹੀ ਪ੍ਰਮਾਤਮਾ ਜਿਸ ਨੂੰ ਸਮਝ ਦੇ ਦੇਵੇ, ਜਿਸ ਨੂੰ ਬੁਝਾ ਦੇਵੇ, ਉਹੀ ਬੁਝੇਗਾ। ਹਾਂਜੀ,
ਜਨ ਨਾਨਕ ਕਹਿ ਵਿਚਾਰਾ,
ਵਿਚਾਰਾ ਸ਼ਬਦ ਜਿਹੜਾ ਹੈ ਇਸ ਦਾ ਅਰਥ ਨਿਮਾਣਾ ਗਰੀਬ ਵੀ ਹੁੰਦਾ। ਜਿਵੇਂ ਸਤਿਗੁਰਾਂ ਨੇ ਇਹ ਕਿਹਾ ਨਾਨਕ ਵਿਚਾਰਾ ਕਿਆ ਕਹੈ ਸਭ ਲੋਕ ਸਲਾਹ ਹੈ ਏਕ ਸਹਿ ਸਿਰ ਨਾਨਕ ਲੋਕਾ ਭਾਵ ਹੈ ਬਲਿਹਾਰੀ ਜਾਉਂ ਜੇਤੇ ਤੇਰੇ ਨਾਮ ਹੈ। ਸਤਿਗੁਰਾਂ ਨੇ ਆਪਣੇ ਆਪ ਨੂੰ ਨਿਮਾਣਾ ਵਿਚਾਰਾ ਬਹੁਤ ਵਾਰੀ ਆਖਿਆ। ਵਿਚਾਰੇ ਦਾ ਅਰਥ ਹੈ ਗਰੀਬੜਾ, ਨਿਮਾਣਾ, ਪਰ ਇੱਥੇ ਵਿਚਾਰਾ ਸ਼ਬਦ ਸਿੱਧੇ ਵਿਦਵਾਨਾਂ ਨੇ ਅਰਥ ਕੀਤੇ ਨੇ ਵਿਚਾਰ। ਕਹਿੰਦੇ ਨੇ ਗੁਰੂ ਦੀ ਸ਼ਰਨ ਪੈ ਕੇ ਜਿਹੜਾ ਇਹ ਵਿਚਾਰ ਕਰੇਗਾ,
ਗੁਰਮੁਖ ਹਾਰ ਸਤ ਹਾਰ,
ਕਹਿੰਦੇ ਨੇ ਗੁਰੂ ਦੀ ਸ਼ਰਨ ਪੈ ਕੇ ਉਹ ਸਤ ਦਾ ਧਾਰਨੀ ਹੋਵੇਗਾ, ਉਹ ਸਦਾ ਵਾਸਤੇ ਅਮਰ ਹੋ ਜਾਏਗਾ ਜਿਹੜਾ ਗੁਰੂ ਦੀ ਸ਼ਰਨ ਪੈ ਕੇ ਗੁਰੂ ਦੀ ਗੱਲ ਨੂੰ ਵਿਚਾਰੇ। ਜਨ ਨਾਨਕ ਬੋਲੇ ਬ੍ਰਹਮ ਵਿਚਾਰ, ਇਹ ਕਿਹਾ ਜੋ ਮੈਂ ਬੋਲਿਆ ਇਹ ਦੁਨੀਆਂ ਦੀ ਬੋਲੀ ਨਾ ਸਮਝਣੀ। ਜਨ ਨਾਨਕ ਬੋਲੇ ਬ੍ਰਹਮ ਵਿਚਾਰ, ਜੋ ਸੁਣੇ ਕਮਾਵੇ ਸੋ ਉਤਰੇ ਪਾਰ, ਆਵੇ ਨਾ ਜਾਏ ਨਾ ਦੁੱਖ ਪਾਏ, ਹਰ ਸੇਤੀ ਉਹ ਰਹੇ ਸਮਾਏ। ਕਬੀਰ ਸਾਹਿਬ ਜੀ ਨੇ ਵੀ ਇਹ ਬਚਨ ਕਿਹਾ, ਜਿਵੇਂ ਆਮ ਗੀਤ ਸੁਣ ਲਏ ਸ਼ਬਦ ਇੰਜ ਨਾ ਸੁਣਨਾ, ਲੋਕ ਜਾਣੇ ਇਹ ਗੀਤ ਹੈ ਇਹ ਤੋਂ ਬ੍ਰਹਮ ਵਿਚਾਰ, ਇਹ ਬ੍ਰਹਮ ਵਿਚਾਰ ਹੈ, ਇਹ ਵਿਚਾਰ ਰੱਬ ਨਾਲ ਜੋੜਨ ਵਾਲੀ ਹੈ। ਕੋਈ ਕਥਾ ਕਹਾਣੀਆਂ ਨਿਹਰਾ ਮਨ ਬਹਿਲਾਵਾ ਨਹੀਂ, ਡੋਲਦੇ ਮਨ ਨੂੰ ਥੰਮਣ ਵਾਲੀਆਂ, ਜੀਵਨ ਦੇ ਵਿੱਚ ਹਨੇਰਾ ਮਖਾਉਣ ਵਾਲੀਆਂ, ਜੀਵਨ ਸਫਲ ਹੋ ਜਾਏ ਇਹ ਉਹ ਬ੍ਰਹਮ ਅਗਨੀ ਹੈ ਜੋ ਸਾਰੇ ਪਾਪਾਂ ਨੂੰ ਸਾੜ ਦੇਵੇ, ਇਹ ਬ੍ਰਹਮ ਵਿਚਾਰ ਹੈ। ਆਓ ਲੜੀਵਾਰ ਜੋ ਕਥਾ ਚੱਲ ਰਹੀ ਹੈ ਇੱਕ ਸ਼ਬਦ ਉਹ ਸਰਵਣ ਕਰੋ ਜੀ।
ਟੋਡੀ ਮਹੱਲਾ ਪੰਜਵਾਂ,
ਟੋਡੀ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ।
ਪ੍ਰਭ ਤੇਰੇ ਪੱਗ ਕੀ ਧੂਰਾ,
ਹੇ ਪ੍ਰਭੂ ਮੈਂ ਤੇਰੇ ਚਰਨਾਂ ਦੀ ਧੂੜ ਮੰਗਦਾ। ਪੱਗ ਹੁੰਦਾ ਪੈਰ, ਚਰਨ ਧੂੜ, ਧੂੜ ਜਦੋਂ ਵੀ ਮੰਗੇ ਗਈ ਹੈ ਚਰਨਾਂ ਦੀ, ਕਿਸੇ ਨੇ ਅੱਜ ਤੱਕ ਮੈਂ ਕਿਸੇ ਗ੍ਰੰਥ ਵਿੱਚ ਨਹੀਂ ਲਿਖਿਆ, ਇਸ ਨਾ ਪੜ੍ਹਿਆ ਨਾ ਸੁਣਿਆ ਕਿ ਕਿਸੇ ਆਖਿਆ ਹੋਵੇ ਜੀ ਤੁਹਾਡੇ ਹੱਥਾਂ ਦੀ ਧੂੜ ਚਾਨਾ। ਹੁਣ ਧੂੜ ਤੇ ਖਾਕ ਤੇ ਆਖਰ ਹੱਥਾਂ ਨੂੰ ਵੀ ਲੱਗਦੀ ਹੈ ਜਾਂ ਹੋਰ ਕਿਸੇ ਅੰਗ ਦੀ ਆਖਿਆ ਕਿ ਨਹੀਂ ਚਰਨਾਂ ਦੀ ਧੂੜ ਚਾਨਾ, ਇਹ ਕਿਉਂ? ਭਾਈ ਗੁਰਦਾਸ ਜੀ ਨੇ ਖੋਲ੍ਹ ਕੇ ਵਿਆਖਿਆ ਕੀਤੀ। ਉਹ ਕਹਿੰਦੇ ਨੇ ਸਿਰ ਉੱਚਾ, ਹੁਣ ਸਭ ਤੋਂ ਉੱਚਾ ਅੰਗ ਤੁਹਾਡਾ ਕਿਹੜਾ? ਸਿਰ। ਪਰ ਸਿਰ ਦੀ ਪੂਜਾ ਕੋਈ ਨਹੀਂ ਜੇ, ਕਿਸੇ ਨਹੀਂ ਅੱਜ ਤੱਕ ਆਖਿਆ ਮੈਂ ਤੇਰੇ ਸਿਰ ਨੂੰ ਮੱਥਾ ਟੇਕਣਾ। ਸਿਰ ਉੱਚਾ ਹੈ ਪਰ ਪੂਜਾ ਕੋਈ ਨਹੀਂ, ਸਿਰ ਦੇ ਨਾਲ ਕੰਨ ਨੇ ਪਰ ਕੰਨਾਂ ਦੀ ਪੂਜਾ ਕੋਈ ਨਹੀਂ, ਅੱਖਾਂ ਦੀ ਕੋਈ ਨਹੀਂ, ਰਸਨਾਂ ਦੀ ਕੋਈ ਨਹੀਂ, ਨਾਸਕਾ ਦੀ ਕੋਈ ਨਹੀਂ। ਪੂਜੀਏ ਨਾ ਸੀਸ ਈ ਸੂਚੋ ਦੇਹੀ ਮੈਂ ਕਹਾਵੈ, ਪੂਜੀਏ ਨਾ ਲੋਚਨ ਦ੍ਰਿਸ਼ਟ ਦ੍ਰਿਸ਼ਟਾਂਤ ਹੈ। ਕਹਿੰਦੇ ਨੇ ਸਿਰ ਉੱਚਾ ਪੂਜਾ ਕੋਈ ਨਹੀਂ, ਅੱਖਾਂ ਵੇਖਦੀਆਂ ਨਹੀਂ ਤੇ ਬੰਦਾ ਅੰਧਾ ਹੈ ਅੱਖਾਂ ਤੋਂ ਬਿਨਾਂ, ਪਰ ਅੱਖਾਂ ਦੀ ਪੂਜਾ ਕੋਈ ਨਹੀਂ। ਪੂਜੀਏ ਨਾ ਮੁੱਖ ਸਵਾਦ ਸ਼ਬਦ ਸੰਯੁਕਤ ਕੈ, ਕਹਿੰਦੇ ਨੇ ਪੂਜੀਏ ਨਾ ਨਾਸਕਾ ਸਵਾਸ ਬਾਸ ਕ੍ਰਾਂਤ ਕੈ, ਮੂੰਹ ਇਹਦੇ ਨਾਲ ਖਾਂਦੇ ਹਾਂ, ਰਸਨਾ ਇਸ ਦੇ ਵਿੱਚ ਸ਼ਬਦ ਵੀ ਬੋਲਦੇ ਹਾਂ, ਨਾਸਕਾ ਹੈ ਸਵਾਸ ਇਸ ਨਾਲ ਲੈਂਦੇ ਹਾਂ, ਪੂਜਾ ਕੋਈ ਨਹੀਂ। ਪੂਜੀਏ ਨਾ ਸਰਵਨ ਸੁਰਤ ਸੰਬੰਧ ਕਾ, ਪੂਜੀਏ ਨਾ ਸਰਵਨ ਸੁਰਤ ਸੰਬੰਧ ਕਰ, ਪੂਜੀਏ ਨਾ ਸਗਲ ਹਸਤੇ ਅੰਗ ਪਾਂਤ ਕਹਿ। ਕਹਿੰਦੇ ਨੇ ਵੇਖੋ ਕੰਨ ਜਿਹੜੇ ਨੇ ਸੁਣਦੇ ਪਏ ਨੇ, ਕੰਨਾਂ ਦੀ ਪੂਜਾ ਕੋਈ ਨਹੀਂ, ਐ ਪੰਕਤੀਆਂ ਵਾਂਗ ਉਂਗਲੀਆਂ ਜੜੀਆਂ ਨੇ, ਕਿੰਨੇ ਸੁੰਦਰ ਹੱਥ ਨੇ ਪਰ ਹੱਥਾਂ ਦੀ ਪੂਜਾ ਕੋਈ ਨਹੀਂ। ਦ੍ਰਿਸ਼ਟ ਸ਼ਬਦ ਗੰਧ ਰਸ ਰਹਿਤ ਹੋਏ, ਪੂਜੀਏ ਪਦਾਰ ਬਿੰਦ ਨਵਨ ਮਹਾਂਤ ਕੇ, ਹੁਣ ਪੈਰ ਨਾ ਤੇ ਵੇਖ ਸਕਦੇ ਨੇ, ਪੈਰਾਂ ਨੂੰ ਕੋਈ ਅੱਖਾਂ ਤੇ ਨਹੀਂ ਲੱਗੀਆਂ, ਨਾ ਪੈਰ ਵੇਖ ਸਕਦੇ ਨੇ, ਨਾ ਪੈਰ ਸੁਣ ਸਕਦੇ ਨੇ, ਨਾ ਪੈਰ ਬੋਲ ਸਕਦੇ ਨੇ, ਨਾ ਪੈਰ ਸਾਹ ਲੈਂਦੇ ਨੇ, ਸਿਰਫ ਇੱਕ ਗੁਣ ਹੈ ਕਿ ਨੀਵੇਂ ਨੇ, ਇਹਨਾਂ ਸਾਰੇ ਸਰੀਰ ਨੂੰ ਥੰਮਿਆ ਹੋਇਆ। ਪੂਜੀਏ ਪਦਾਰ ਬਿੰਦ ਨਮਨ ਮਹਾਂਤਕ ਹੈ, ਭਾਈ ਗੁਰਦਾਸ ਇੱਕ ਥਾਂ ਤੇ ਹੋਰ ਕਹਿੰਦੇ ਨੇ ਸਿਰ ਉੱਚਾ ਨੀਵੇਂ ਚਰਨ ਸਿਰ ਪੈਰੀ ਪਾਉਂਦੇ। ਸਿਰ ਜਿਹੜਾ ਹੈ ਇਹ ਪੈਰਾਂ ਤੇ ਪੈਂਦਾ, ਕਿਉਂ? ਨੀਵੇਂ ਨੇ, ਜਿਹੜਾ ਵੀ ਜਿਹਨੂੰ ਨਿਮਰਤਾ ਆ ਜਾਏਗੀ ਨਾ ਪੂਜਿਆ ਜਾਏਗਾ। ਕਿਹਾ ਚਰਨਾਂ ਵਰਗੀ ਨਿਮਰਤਾ ਲੈ, ਇਹ ਨਿਮਰਤਾ ਏ ਹੇ ਪ੍ਰਭੂ, ਮੈਂ ਤੇਰੇ ਚਰਨਾਂ ਦੀ ਧੂੜ ਚਾਹੁੰਦਾ ਹਾਂ। ਅਸਲ ਵਿੱਚ ਧੂੜ ਇੱਕ ਸਿਧਾਂਤ ਹੈ, ਧੂੜ ਨੇ ਨਿਰਾ ਮਿੱਟੀ ਨਾ ਸਮਝ ਲੈਣਾ, ਧੂੜ ਹੈ ਨਿਮਰਤਾ ਵਿੱਚ ਆ ਜਾਣਾ। ਗੁਰੂ ਸਾਹਿਬ ਨੇ ਕਿਹਾ ਤੂੰ ਤਰੇਂਗਾ ਹੀ ਤਾਂ, ਤੂੰ ਸਿੱਖ ਹੀ ਤਾਂ, ਤੈਨੂੰ ਮੈਂ ਕਬੂਲ ਹੀ ਤਾਂ ਕਰਾਂਗਾ, ਤੂੰ ਮੇਰਾ ਸਿੱਖ ਹੈ, ਜੇ ਚਰਨ ਧੂੜ ਬਣੇ। ਔਰ ਕਿਸ ਦੀ? ਕਹਿੰਦੇ ਨੇ ਸਾਰਿਆਂ ਦੀ। ਉਹ ਪੰਕਤੀ ਮੈਂ ਤੁਹਾਨੂੰ ਸੁਣਾ ਦਿਆਂ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਤੇ ਉਹ ਮਰਨਾ ਕਬੂਲਣਾ ਕਿ ਹੋ ਸਭਨਾ ਕੇ ਰੇਣਕਾ, ਸਭ ਦੀ ਚਰਨ ਧੂੜ ਬਣ ਜਾ ਤੋ ਹਮਾਰੇ ਪਾਸ। ਭਾਈ ਗੁਰਦਾਸ ਜੀ ਨੇ ਕਵਿਤ ਹੋਰ ਐਸਾ ਲਿਖਿਆ, ਕਹਿੰਦੇ ਨੇ ਕੱਟੇ ਜਾਏਗੇ, ਸਰੀਰ ਕੱਟਿਆ ਜਾਏ ਛੋਟਾ ਛੋਟਾ ਕਰਕੇ, ਸਾੜ ਦਿੱਤਾ ਜਾਏ ਅਗਨੀ ਨਾਲ, ਪੀਸ ਦਿੱਤਾ ਜਾਏ, ਪਾਊਡਰ ਬਣ ਜਾਏ, ਦਾ ਖਾਕ ਬਣ ਜਾਏ। ਜਿਨ੍ਹਾਂ ਰਸਤਿਆਂ ਤੋਂ ਸਵੇਰੇ ਅੰਮ੍ਰਿਤ ਵੇਲੇ ਗੁਰਸਿੱਖ ਚੱਲ ਕੇ ਗੁਰਦੁਆਰੇ ਨੂੰ ਆਉਂਦੇ ਨੇ, ਕਦੀ ਪਰੰਪਰਾ ਸੀ ਨੰਗੇ ਪੈਰੀਂ ਸਾਰੇ ਜਾਂਦੇ ਸਨ, ਵੈਸੇ ਤਾਂ ਤੁਰਦੇ ਹੀ ਨੰਗੇ ਪੈਰੀਂ ਸਨ, ਜੁੱਤੀ ਤਾਂ ਬਹੁਤ ਦੇਰ ਬਾਅਦ ਆਈ ਹੈ। ਕਹਿੰਦੇ ਨੇ ਉਹਨਾਂ ਰਸਤਿਆਂ 'ਚ ਖਾਕ ਮੇਰੀ ਖਿਲਾਰ ਦਿੱਤੀ ਜਾਏ, ਉਹਨਾਂ ਦੇ ਚਰਨਾਂ ਨੂੰ ਲੱਗੇ, ਮੇਰਾ ਉਧਾਰ ਹੋ ਜਾਏ। ਨੱਕ ਸਿੱਖ ਲਓ ਸਗਲੇ ਅੰਗ ਰੋਮ ਰੋਮ ਕਰ, ਕਾਟ ਕਾਟ ਸਿੱਖਣ ਕੇ ਚਰਨ ਪਰ ਵਾਰੀ, ਅਗਨ ਜਲਾਏ ਪੁਣ ਪੀਸਣ ਪਿਸਾਏ, ਤਾਂ ਲੈ ਉੱਡੇ ਪਵਨ ਹੋਏ ਅਨਕ ਪ੍ਰਕਾਰੀਏ। ਜਦ ਕਦ ਸਿੱਖ ਪਗ ਧਰੇ ਗੁਰ ਪੰਥ ਪ੍ਰਾਤ, ਤਾਂ ਤਾਂ ਮਾਰਗ ਮੈਂ ਭਸਮ ਕੋ ਡਾਰੀਆ, ਇਹ ਪਦ ਪਾਦਕ ਤਾਂ ਪਦ ਪਾਦਕ ਚਰਨ ਲਿਵ ਲਾਗੀ ਰਹੇ, ਦਇਆ ਕੇ ਦਿਆਲ ਮੋਹ ਪਤ ਤੇ ਉਧਾਰੀਏ। ਉਹਨਾਂ ਦੇ ਚਰਨਾਂ ਨੂੰ ਲੱਗੇ, ਮੇਰੀ ਲਿਵ ਪਰਮਾਤਮਾ ਨਾਲ ਜੁੜ ਜਾਏ, ਹੇ ਦਇਆ ਦੇ ਕਰ ਦਿਆਲ ਮੇਰੇ ਪਤ ਦਾ ਉਧਾਰ ਕਰ ਦਿਓ। ਦੋ ਕਵੀਆਂ ਦੀ ਗੱਲ ਯਾਦ ਆਈ, ਇੱਕ ਸਨ ਤੁਲਸੀ, ਇੱਕ ਖਾਨ ਖਾਨਾ ਰਹੀਮ। ਇਹਨਾਂ ਨੇ ਇੱਕ ਦੂਸਰੇ ਨੂੰ ਪੁੱਛਦਾ, ਹਾਥੀ ਨੂੰ ਇਸ਼ਨਾਨ ਕਰਵਾਈਦਾ ਤੇ ਖਾਕ ਚੁੱਕ ਕੇ ਸਿਰ 'ਚ ਕਿਉਂ ਪਾਉਂਦਾ? ਉਹ ਕਹਿੰਦਾ ਧਰਤੀ 'ਤੇ ਸਾਧੂ ਫਿਰਦੇ ਰਹੇ ਨੇ, ਅਤੇ ਸ਼ਾਇਦ ਕਿਸੇ ਨਾਮ ਜਪਣ ਵਾਲੇ ਦੀ ਧੂੜ ਹੋਵੇ, ਮੇਰੇ ਸਿਰ 'ਚ ਪਵੇ, ਮੇਰਾ ਉਧਾਰ ਹੋ ਜਾਏ। ਹਸਤੀ ਰਜ ਮਸਤਕ ਧਰੇ ਕਉ ਰਹੀਮ ਕਿਸ ਕਾਜ, ਜੇ ਰਜ ਰਿਸ਼ਪਤ ਨਹੀਂ ਤਰੀ ਸੋ ਰਜ ਢੂੰਡਤ ਗਜਰਾ। ਧੰਨ ਗੁਰੂ ਰਾਮਦਾਸ ਜਿਨ੍ਹਾਂ ਦਾ ਪਾਵਨ ਸਥਾਨ ਹੈ, ਉਹ ਵੀ ਕਹਿੰਦੇ ਨੇ ਗੁਰਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਵੀ ਗਤ ਪਾਏ। ਦੋ ਬੱਚੇ ਕੁਰਬਾਨ ਕੀਤੇ, ਪਰਿਵਾਰ ਕੁਰਬਾਨ ਹੋਇਆ, ਮੁਰੀਦ ਕੁਰਬਾਨ ਹੋਏ, ਅਤੇ ਪੀਰ ਬੁੱਧੂ ਸ਼ਾਹ ਸਤਿਗੁਰਾਂ ਦਾ ਦਸਤਾਰਾ ਦਿੱਤਾ। ਕੰਘਾ ਕਰ ਰਹੇ ਸਨ ਕੇਸਾਂ 'ਚ, ਕਹਿਣ ਲੱਗਾ ਕੇਸ ਨਾ ਕੱਢਿਓ, ਇਸੇ ਤਰ੍ਹਾਂ ਹੀ ਬਖਸ਼ਿਸ਼ ਕਰ ਦਿਓ, ਕੇਸਾਂ ਵਿੱਚੋਂ ਗੁਰੂ ਗੋਬਿੰਦ ਸਿੰਘ ਵੇਖਿਆ ਕਰਾਂਗਾ, ਰੋਜ਼ਾਨਾ ਤੁਹਾਡੇ ਦੀਦਾਰ ਕਰਿਆ ਕਰਾਂਗਾ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੇਸ ਨੇ, ਉਹਨਾਂ ਦਾ ਕੰਘਾ ਇੱਕ ਦਾਤ ਮੰਗ ਕੇ ਹੋਰ ਲੈਣਾ ਕਿਹੜੇ? ਅੱਜ ਇੱਥੇ ਚਰਨ ਨੇ ਥੋੜ੍ਹੀ ਜਿਹੀ ਧੂੜ ਲੈ ਲੈਣ ਦਿਓ, ਨਸੀਰਾਂ ਦੇ ਮੱਥੇ ਨੂੰ ਲਾਵਾਂਗਾ ਪਤਨੀ ਦੇ, ਉਹਨੂੰ ਸਬਰ ਆ ਜਾਏਗਾ ਕਿਉਂਕਿ ਬੱਚੇ ਸ਼ਹੀਦ ਹੋਏ ਨੇ। ਚਰਨ ਧੂੜ ਦੀ ਇੱਥੇ ਬਹੁਤ ਮਹਿਮਾ। ਗੁਰੂ ਸਾਹਿਬ ਕਹਿੰਦੇ ਨੇ, ਮੈਂ ਨਹੀਂ ਕਹਿੰਦਾ ਸੁੰਦਰ ਵਿਛਾਉਣੇ ਹੋਣ, ਰਾਜਗੱਦੀ ਤੇ ਹੋਵਾਂ, ਨਹੀਂ, ਜਿੱਥੇ ਤੇਰੀ ਸੰਗਤ ਦੀ ਧੂੜ ਹੈ ਮੈਂ ਉੱਥੇ ਲੇਟਾਂ, ਮੇਰੀ ਇਹ ਸ਼ੋਭਾ ਧੂੜੀ ਵਿੱਚ ਲੁਡੰਦੜੀ ਸੋਹਾਂ। ਲੁਡੰਦੜੀ ਦਾ ਅਰਥ ਹੁੰਦਾ ਲੇਟ ਦੀ, ਧੂੜੀ ਵਿੱਚ ਲੁਡੰਦੜੀ ਸੋਹਾਂ, ਨਾਨਕ ਤੈਸ਼ਾ ਨਾਲੇ। ਇੱਥੇ ਸਭ ਤੋਂ ਉੱਤਮ ਦਾਤ ਮੰਗੀ ਹੈ। ਗੁਰੂ ਅਰਜਨ ਦੇਵ ਕਹਿੰਦੇ ਨੇ, ਪ੍ਰਮਾਤਮਾ ਮੈਂ ਤੇਰੇ ਦਰ ਤੇ ਆਇਆ, ਮੈਂ ਇਹ ਰਾਜ ਨਹੀਂ ਮੰਗ ਰਿਹਾ, ਕੋਈ ਸੋਨਾ ਚਾਂਦੀ ਨਹੀਂ ਮੰਗ ਰਿਹਾ, ਹੀਰੇ ਨਹੀਂ ਮੰਗਦਾ, ਨਹੀਂ, ਸਭ ਤੋਂ ਕੀਮਤੀ ਦਾਤ। ਭਾਈ ਨੰਦ ਲਾਲ ਜੀ ਨੇ ਇਸ ਦੀ ਵਿਆਖਿਆ ਕੀਤੀ, ਕਮਾਲ ਕਰ ਦਿੱਤੀ, ਸੁਣਾ ਦਿਆਂ ਆਪ ਨੂੰ। ਕਹਿੰਦੇ ਨੇ ਇੱਕ ਪਾਸੇ ਸੱਤਾਂ ਵਲੈਤਾਂ ਦੀ ਬਾਦਸ਼ਾਹੀ ਹੋਵੇ, ਇੱਕ ਪਾਸੇ ਤੇਰੇ ਦਰ ਦੀ ਇੱਕ ਮੁੱਠ ਧੂੜ ਦੀ ਹੋਵੇ, ਤੇ ਮੈਨੂੰ ਕਿਹਾ ਜਾਏ ਇਹ ਕਿ ਮੈਂ ਆਖਾਂਗਾ ਇਹ ਮੁੱਠ ਧੂੜ ਦੇ ਦਿਓ, ਬਾਦਸ਼ਾਹੀ ਨਹੀਂ ਚਾਹੀਦੀ। ਉਹਨਾਂ ਲਿਖਿਆ ਮੁਸ਼ਤੇ ਖਾਕੇ, ਮੁਸ਼ਤੇ ਮੁੱਠ, ਮੁਸ਼ਤੇ ਖਾਕੇ ਦਰਗੇ ਹੋ ਕੀਮੀਆਂ ਗਰ ਮੇ ਕੁਨਦ, ਹਰ ਗਦਾਰਾ ਬਾਦਸ਼ਾਹ ਹੈ ਹਫਤੋ ਕਿਸ਼ਵਰ ਮੇ ਕੁਨਦ, ਹਫਤ ਸੱਤ ਕਿਸ਼ਵਰ ਦੇਸ਼, ਸੱਤਾਂ ਵਲੈਤਾਂ ਦੀ ਬਾਦਸ਼ਾਹੀ। ਉਹ ਕਹਿੰਦੇ ਨੇ ਜੇ ਮੈਨੂੰ ਮਿਲ ਜਾਏ ਖਾ ਕੇ ਦਰਗਾਹੇ ਤੋਂ ਸਦ ਤਾਜ ਅਸਤ ਬਹਿਰੇ ਫਰਕੇ ਮਾਂ, ਫਰਕ ਹੁੰਦੀ ਖੋਪਰੀ, ਮੇਰੇ ਸਿਰ ਵਾਸਤੇ ਸੱਤਾਂ ਵਲੈਤਾਂ ਦੇ ਬਾਦਸ਼ਾਹੀ ਦਾ ਤਾਜ, ਆਸੀਅਮ ਗਰਗ ਤਿਲ ਹਵਾਏ ਤਾਜੋ ਅਫਸਰ ਮੇ ਕੁਨਤ, ਇਸ ਤੋਂ ਬਾਅਦ ਕੋਈ ਲਾਲ ਸਾਹਿਬ ਬਚੇ ਤੇ ਮੈਂ ਸਮਝਦਾ ਮੈਂ ਗੁਣਾਂਗਾ ਆਰਾਮ। ਇਹ ਧੂੜ ਮਿਲੇ ਤੇ ਕਦੀ ਨਾ ਛੱਡੋ, ਇਹ ਜੇ ਅਸਲ ਇਸ਼ਨਾਨ, ਮਾਂਗ ਮਜਨ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ ਹਰ ਕਾ ਨਾਮ ਤੇ ਆਏ ਸੁਣ, ਸਭਨਾ ਨੂੰ ਕਰ ਦਾਨ। ਇੱਥੇ ਕਿਹਾ ਪ੍ਰਭੂ ਮੈਂ ਆਇਆ ਤੇ ਕੀ ਚਾਹੁੰਦੇ ਹੋ, ਤੁਹਾਡੇ ਚਰਨਾਂ ਦੀ ਧੂੜ ਚਾਹੁੰਦਾ, ਪ੍ਰਭ ਤੇਰੇ ਪੱਕੇ ਧੂਰ। ਹਾਂਜੀ,
ਦੀਨ ਦਿਆਲ ਪ੍ਰੀਤਮ ਮਨ ਮੋਹਨਾ,
ਹੇ ਦੀਨਾਂ ਤੇ ਦਇਆ ਕਰਨ ਵਾਲੇ, ਹੇ ਪ੍ਰੀਤਮ ਬਹੁਤ ਪਿਆਰੇ, ਹੇ ਦਿਲਾਂ ਦੀ ਜਾਣਨ ਵਾਲੇ ਕਿਰਪਾ ਕਰ, ਦੀਨ ਦਿਆਲ ਹੇ ਪ੍ਰੀਤਮ ਹੇ ਮਨ ਨੂੰ ਮੋਹਣ ਵਾਲੇ ਕਿਰਪਾ ਕਰ, ਮੇਰੀ ਇੱਕ ਹੀ ਲੋਚਾ ਹੈ ਚਰਨ ਧੂੜ ਦੇ ਇਹ ਪੂਰੀ ਕਰ ਦੇ।
ਹਰ ਕਿਰਪਾ ਮੇਰੀ ਲੋਚਾ ਪੂਰਾ,
ਕਿਰਪਾ ਕਰ ਮੇਰੀ ਇਹ ਲੋਚਾ ਮਨ ਦੀ ਤਾਂਘ ਦਿਲ ਦੀ ਤਾਂਘ ਇਹ ਪੂਰੀ ਕਰੋ।
ਰਹਾਓ
ਹਾਂਜੀ, ਇਹ ਕੇਂਦਰੀ ਭਾਵ ਸੀ ਸ਼ਬਦ ਦਾ। ਹਾਂਜੀ,
ਦਹ ਦਿਸ ਰਵ ਰਹੇ ਆ ਜਸ ਤੁਮਰਾ,
ਤੁਹਾਡਾ ਜਸ ਜਿਹੜਾ ਇਹ ਤੇ ਕਿਹੜੀ ਥਾਂ ਹੈ ਜਿੱਥੇ ਨਹੀਂ, ਦਸ ਦਿਸ਼ਾ, ਹੁਣ ਚਾਰ ਤੇ ਆਮ ਜਾਣਦੇ ਹੋ, ਈਸਟ ਹੈ, ਵੈਸਟ ਹੈ, ਸਾਊਥ ਹੈ, ਨੌਰਥ ਹੈ, ਇਹ ਤੇ ਜਾਣਦੇ ਹੋ, ਚੜ੍ਹਦਾ ਲਹਿੰਦਾ ਦੱਖਣ ਪਹਾੜ ਜਿਸ ਨੂੰ ਕਹਿੰਦੇ ਹੋ, ਇਹ ਦਸ ਕਿਹੜੀਆਂ ਆ ਗਈਆਂ, ਚਾਰ ਇਹਨਾਂ ਦੇ ਕੋਨੇ ਕਹੇ ਨੇ, ਜਿਵੇਂ ਦੱਖਣ ਪੂਰਬ ਦੀ ਗੁੱਠ ਹੈ, ਉੱਤਰ ਪੂਰਬ ਦੀ ਗੁੱਠ ਹੈ, ਇਹ ਗੁੱਠਾਂ ਇਹ ਚਾਰ ਇਹ ਹੋ ਗਈਆਂ, ਅੱਠ ਹੋ ਗਈਆਂ, ਇੱਕ ਉੱਪਰ ਆਕਾਸ਼ ਤੇ ਥੱਲੇ ਪਤਾਲ, ਦਸ ਦਸਾਂ ਦਿਸ਼ਾਂ ਵਾਲੀ ਤੁਹਾਡਾ ਯਸ ਪੂਰਨ ਹੈ, ਕਿਸੇ ਥਾਂ ਤੇ ਘੱਟ ਨਹੀਂ, ਕਿਉਂਕਿ ਤੁਸੀਂ ਸਰਵ ਵਿਆਪਕ ਹੋ, ਤੁਸੀਂ ਪੂਰਨ ਹੋ। ਦਹ ਦਿਸ ਰਵ ਰਿਆ ਜਸ ਤੁਮਰਾ, ਤੁਹਾਡਾ ਯਸ ਸਾਰੇ ਥਾਵਾਂ ਤੇ ਸਮਾਇਆ ਹੋਇਆ ਹੈ।
ਅੰਤਰ ਜਾਮੀ ਸਦਾ ਹਜੂਰ,
ਦਿਲਾਂ ਦੀ ਜਾਣਨ ਵਾਲੇ ਹੋ ਇਹ ਅੰਤਰਜਾਮੀ, ਤੁਸੀਂ ਸਦਾ ਹੀ ਹਾਜ਼ਰ ਨਾਜ਼ਰ ਹੋ, ਜਿੱਥੇ ਤੁਸੀਂ ਯਾਦ ਕਰੋ ਰੱਬ ਉੱਥੇ ਹੀ ਬੈਠਾ ਹੋਇਆ, ਤੁਹਾਡੇ ਅੰਗ ਸਾਂ ਕਹਿ ਨਹੀਂ ਸਕਦੇ ਇੱਥੇ ਰੱਬ ਜ਼ਿਆਦਾ ਇੱਥੇ ਰੱਬ ਘੱਟ ਨਹੀਂ, ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ, ਹਮੇਸ਼ਲ ਸਲਾਮ ਹੈ, ਸਮਸਤਲ ਕਲਾਮ ਹੈ, ਹਰ ਥਾਂ ਤੇ ਹੈ, ਦਿਲਾਂ ਦੀ ਜਾਣਨ ਵਾਲਾ ਅੰਗ ਸੰਗ ਹੈ, ਹਰ ਥਾਂ ਤੇ ਰਮਿਆ ਹੋਇਆ ਹੈ ਔਰ ਹਾਜ਼ਰ ਹਜ਼ੂਰ ਹੈ।
ਜੋ ਤੁਮਰਾ ਜਸ ਗਾਵਹਿ ਕਰਤੇ,
ਇਹ ਕਰਤੇ ਸਿਰਜਣਹਾਰ ਜਿਹੜੇ ਤੇਰੇ ਸੰਤ ਭਗਤ ਗੁਰਮੁਖ ਜਨ ਤੇਰੇ ਪਿਆਰੇ ਤੇਰਾ ਯਸ ਗਾਉਂਦੇ ਹਨ, ਤੇਰੀ ਸਿਫਤ ਸਲਾਹ ਕਰਦੇ ਹਨ, ਤੇਰਾ ਕੀਰਤਨ ਕਰਦੇ ਹਨ,
ਸੇ ਜਨ ਕਬੋ ਨਾ ਮਰਤੇ ਚੂਰਾ,
ਅਸੀਂ ਹਰ ਗੱਲ ਲਈ ਪੁੱਛਦੇ ਹਾਂ ਜੀ ਮਿਲੇਗਾ ਕੀ, ਫਾਇਦਾ ਕੀ ਹੋਵੇਗਾ। ਉਹ ਕਹਿੰਦੇ ਨੇ ਦੁਨੀਆਂ ਵਿੱਚ ਸਭ ਤੋਂ ਵੱਡਾ ਦੁੱਖ ਹੈ ਹਰ ਵੇਲੇ ਝੁਰਦੇ ਹੀ ਰਹਿਣਾ, ਜਿਨ੍ਹਾਂ ਨੂੰ ਆਦਤ ਬਣ ਜਾਏ ਨਾ ਝੁਰਨ ਦੀ, ਉਹਨਾਂ ਨੂੰ ਤਾਂ ਰਾਜ ਵੀ ਦਿੱਤਾ ਜਾਵੇ ਨਾ, ਰੱਬ ਆਖੇ ਰਾਜਾ ਬਣਾ ਦਿੱਤਾ ਤੇ ਉਹਨੇ ਆਖਣਾ ਇੰਨਾ ਛੋਟਾ ਵੱਡਾ ਤੇ ਨਹੀਂ ਨਾ ਬਣਾਇਆ, ਭਾਵ ਉਹਨੇ ਕਦੀ ਨਹੀਂ ਆਖਣਾ ਠੀਕ ਹੈ, ਜੋ ਵੀ ਮਿਲਿਆ ਥੋੜਾ ਹਰ ਵੇਲੇ ਝੁਰਦੇ ਹੀ ਰਹਿਣਾ, ਇਹ ਬਹੁਤ ਬੁਰੀ ਆਦਤ ਹੈ, ਝੁਰਨ ਦੀ ਆਦਤ ਬਣ ਜਾਣਾ, ਕਦੀ ਵੀ ਉਹ ਬੰਦਾ ਨਹੀਂ ਕਹਿੰਦਾ ਨਹੀਂ ਠੀਕ ਹੈ ਮੈਂ ਖੁਸ਼ ਹਾਂ, ਨਹੀਂ, ਨੁਕਸ ਕੱਢੇਗਾ ਕਿ ਆਹ ਨਹੀਂ ਮਿਲਿਆ, ਇਹ ਨਹੀਂ ਮਿਲਿਆ, ਇਹ ਨਹੀਂ ਮਿਲਿਆ। ਕਹਿੰਦੇ ਨੇ ਜਿਹੜੇ ਯਸ ਗਾਉਣ ਵਾਲੇ ਨੇ ਕਦੀ ਝੁਰ ਝੁਰ ਕੇ ਨਹੀਂ ਮਰਦੇ, ਅਸਲ ਵੇਲੇ ਝੁਰਨ ਵਾਲਾ ਮਰਦਾ ਹੀ ਪਏ, ਪਲ ਪਲ ਮਰਦਾ, ਉਹ ਸਦਾ ਆਨੰਦ ਵਿੱਚ ਨੇ, ਜੋ ਵੀ ਮਿਲੇ ਜਿਸ ਥਾਂ ਤੇ ਵੀ, ਹੁਣ ਕਹਿੰਦੇ ਨੇ ਆਨੰਦ ਬਹੁਤ ਵਧੀਆ। ਦੋ ਸਾਧੂਆਂ ਦੀ ਗੱਲ ਯਾਦ ਆਈ, ਵਿਚਾਰੇ ਫਿਰਦੇ ਰਹਿੰਦੇ ਉਪਦੇਸ਼ ਕਰਦੇ, ਛੋਟੀ ਜਿਹੀ ਚੌਂਪੜੀ ਬਣਾਈ ਸੀ ਬਰਸਾਤ ਹੋਣੀ ਤੇ ਉੱਥੇ ਆ ਜਾਣ, ਸਾਵਣ ਦਾ ਮਹੀਨਾ ਆਏ ਉਹ ਅੱਧੀ ਚੌਂਪੜੀ ਉੱਡ ਗਈ ਤੇ ਅੱਧੀ ਰਹਿ ਗਈ। ਇੱਕ ਕਹਿਣ ਲੱਗਾ, ਰੱਬਾ ਤੇਰੇ ਘਰ ਵੀ ਕੋਈ ਨਿਆਂ, ਸਾਡੇ ਗਰੀਬਾਂ ਦੀ ਚੌਂਪੜੀ ਉਡਾ ਦਿੱਤੀ ਜਾਂ ਦੁਸ਼ਟਾਂ ਦੇ ਮਹੱਲ ਖੜੇ ਨੇ ਇਹ ਢਾਉਣੇ ਸਨ। ਦੂਸਰਾ ਕਹਿਣ ਲੱਗਾ, ਨਾ ਇੰਜ ਨਾ ਆਖ, ਰੱਬ ਦਾ ਲੱਖ ਲੱਖ ਸ਼ੁਕਰਾਨਾ ਉਹਨੇ ਅੱਧੀ ਬਚਾ ਦਿੱਤੀ, ਨਹੀਂ ਤਾਂ ਹਨੇਰੀਆਂ ਦਾ ਕੀ ਭਰੋਸਾ, ਸਾਰੀ ਉਡਾ ਕੇ ਮੈਂ ਬੜਾ ਖੁਸ਼ ਹਾਂ ਕਿ ਬਚੀ ਪਈ ਅੱਧੀ, ਬਹੁਤ ਸਾਡੇ ਵੱਸ, ਹੁਣ ਇੱਕ ਅੱਧੀ ਤੇ ਖੁਸ਼ ਹੈ, ਇੱਕ ਜਿਹੜਾ ਕਿਸੇ ਤਰ੍ਹਾਂ ਵੀ ਖੁਸ਼ ਨਹੀਂ। ਜਿਨ੍ਹਾਂ ਦੀ ਝੁਰਨ ਦੀ ਆਦਤ, ਵਾਹਿਗੁਰੂ ਕਿਰਪਾ ਕਰੇ ਤੇ ਮੁੱਕਦੀ ਕਿਵੇਂ ਹੈ, ਉਸ ਦੇ ਗੁਣ ਗਾਇਆ, ਰੱਬ ਦੇ ਗੁਣ ਜਿਨ੍ਹਾਂ ਨੇ ਗਾਏ ਉਹ ਝੁਰ ਝੁਰ ਕੇ ਨਹੀਂ ਮਰਦੇ। ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਉਹਨਾਂ ਦੇ ਸੰਤਾਪ ਉਤਰ ਗਏ, ਉਤਰੇ ਸਗਲ ਵਸੂਰੇ, ਵਸੂਰੇ ਹੁੰਦੇ ਨੇ ਝੋਰੇ, ਉਹਨਾਂ ਦੇ ਝੋਰੇ ਮੁੱਕ ਗਏ। ਹਾਂਜੀ,
ਤੰਦ ਬੰਦ ਬਿਨਸੇ ਮਾਇਆ ਕੇ,
ਮਾਇਆ ਦੇ ਧੰਦੇ, ਧੰਦੇ ਤੇ ਕਦਾਂ ਅਸੀਂ ਕਰਨੀ ਕਿਰਤ ਕਰਨੀ ਹੈ, ਤੇ ਧੰਦਾ ਉਸਨੂੰ ਕਿਹਾ ਜੰਜਾਲ ਨਾ ਬਣ ਜਾਏ, ਜਿਹੜਾ ਗੁਰੂ ਤੱਕ ਹੀ ਨਾ ਪਹੁੰਚਣ ਦੇਵੇ। ਨਾ ਐਸੇ ਬੰਦੇ ਪਰਿਵਾਰ ਚ ਬੈਠ ਸਕਦੇ ਨੇ, ਨਾ ਬੱਚਿਆਂ ਕੋ, ਬਸ ਹਰ ਵੇਲੇ ਧੰਦਾ ਹੀ ਧੰਦਾ ਜੰਜਾਲ, ਇਹ ਧੰਦੇ ਹੀ ਬੰਧਨ ਨੇ। ਇਹ ਧੰਦ ਬੰਦ ਮਾਇਆ ਦੇ ਜਿੰਨੇ ਸਨ, ਸਾਰਿਆਂ ਦਾ ਵਿਨਾਸ਼ ਉਹ ਕਿਰਤ ਕਰਦਾ ਪਿਆ, ਉਹਨਾਂ ਪਿੱਛੇ ਤਿੰਨਾਂ ਪਿੱਛੇ ਹੋਰ ਖਾਏ ਗਨੇਰੇ, ਬੜੇ ਕਾਰੋਬਾਰ ਨੇ ਉਹਨਾਂ ਦੇ, ਰਾਜੇ ਜਨਕ ਵਰਗੇ ਵੀ ਹੋਏ, ਸਾਰਾ ਕੁਛ ਚਲਾਉਂਦੇ ਸਨ। ਤੰਦ ਬੰਦ ਬਿਨਸੇ ਮਾਇਆ ਕੇ, ਪਰ ਮਾਇਆ ਦੇ ਬੰਧਨ ਕੋਈ ਨਹੀਂ ਰਹਿ ਗਿਆ। ਹਾਂਜੀ,
ਸਾਧੂ ਸੰਗਤ ਮਿਟੇ ਬਸੂਰਾ,
ਸਾਧੂ ਗੁਰੂ ਦੀ ਸੰਗਤ ਵਿੱਚ ਆ ਕੇ ਝੋਰੇ ਮੁੱਕ ਗਏ, ਝੁਰਨਾ ਮੁੱਕ ਗਿਆ, ਹੁਣ ਕਹਿੰਦਾ ਆਨੰਦ, ਇਹਦੇ ਵਿੱਚ ਵੀ ਭਲਾ ਹੀ ਹੋਵੇਗਾ, ਕੁਝ ਵੀ ਹੋ ਜਾਏ ਕਹਿੰਦੇ ਨੇ ਆਨੰਦ ਹੈ, ਬੜਾ ਵਧੀਆ, ਅਕਾਲ ਪੁਰਖ ਦੀ ਮਿਹਰ ਹੈ। ਹਾਂਜੀ,
ਸੁਖ ਸੰਪਤ ਭੋਗ ਇਸ ਜੀਅਕੇ,
ਕਹਿੰਦੇ ਨੇ ਇਸ ਜਿੰਦ ਵਾਸਤੇ ਜੋ ਅਸੀਂ ਸੁਖ ਸਮਝੇ ਨੇ, ਭੋਗ ਸਮਝੇ ਨੇ, ਇਹ ਸਾਰੇ ਦੇ ਸਾਰੇ ਇੱਕ ਪਾਸੇ ਰੱਖ ਲਵਾਂ ਤੇ ਇੱਕ ਪਾਸੇ ਪਰਮਾਤਮਾ ਦਾ ਨਾਮ, ਕਹਿੰਦੇ ਨੇ ਨਾਮ ਵਿੱਚੋਂ ਨਿਕਲ ਜਾਏ ਨਾ ਤੇ ਸਾਰੇ ਜਿੰਨੇ ਸੁੱਖ ਨੇ, ਬੰਧਨ ਨੇ ਔਰ ਦੁੱਖ ਨੇ, ਇਹ ਕਲੇਸ਼ ਹੀ ਕਲੇਸ਼ ਨੇ, ਨਾਮ ਨਾਲ ਆ ਜਾਏ ਤੇ ਫਿਰ ਆਨੰਦ ਹੀ ਆਨੰਦ ਆ। ਸਭੇ ਥੋਕ ਪ੍ਰਾਪਤ ਜੇ ਆਵੇ ਇੱਕ ਹੱਥ, ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕੱਥ। ਹੁਣ ਘਰ ਬੜਾ ਸੋਹਣਾ ਹੋਵੇ ਤੇ ਘਰ ਵਾਲਾ ਹੀ ਵਿੱਚ ਕੋਈ ਨਾ ਹੋਵੇ ਤੇ ਕਾਹਦਾ ਘਰ ਹੈ। ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਧੂੜ ਮਿੱਟੀ ਪਈ ਹੋਈ ਵਿਹੜੇ 'ਚ ਮਨ ਹੀ ਨਹੀਂ ਕਰਦਾ ਸਾਫ਼ ਕਰਾਂ, ਕਿਉਂਕਿ ਤੂੰ ਘਰ ਵਿੱਚ ਨਹੀਂ। ਚੜਚੇਤ ਬਸੰਤ ਫਲਾ ਮੇਰੇ ਪਿਆਰੇ ਭਲੀ ਰੁੱਤੇ, ਕਹਿੰਦੇ ਨੇ ਪਿਰਬਾਜ ਉਡੀਨੀਆਂ ਮੇਰੇ ਪਿਆਰੇ, ਆਂਗਣ ਧੂੜ ਲੁੱਤੇ, ਆਂਗਣ ਇਹ ਧੂੜ ਨਾਲ ਭਰਿਆ, ਕਿਹਨੂੰ ਵਿਖਾਉਣਾ, ਤੂੰ ਹੀ ਨਹੀਂ ਘਰ। ਸਵਰਗ ਵਿੱਚ ਵੀ ਤੁਰ ਜਾਵਾਂ ਜੇ ਤੂੰ ਹੀ ਨਾਲ ਨਹੀਂ ਤੇ ਕੀ ਕਰਾਂਗਾ, ਕਿਸੇ ਕੰਮ ਨਹੀਂ। ਤੇ ਕਹਿੰਦੇ ਨੇ ਸੁੱਖ ਸੰਪਤ ਭੋਗ ਇਸ ਜੀ ਕੇ, ਬਿਨ ਹਰ ਨਾਨਕ ਜਾਣੇ ਕੂੜ, ਉਸ ਤੋਂ ਬਿਨਾਂ ਸਹਿ ਫਰਮਾਉਂਦੇ ਨੇ ਮੈਂ ਸਮਝਿਆ ਕੂੜ ਨੇ, ਨਾਸਵਾਨ ਨੇ, ਦੁੱਖ ਦਾ ਘਰ ਨੇ। ਹਾਂ ਜੇ ਤੂੰ ਨਾਲ ਹੋ ਜਾਏ ਫਿਰ ਹੱਬੇ ਟੋਲ ਸੁਹਾਵਣੇ, ਸਹਿ ਬੈਠਾ ਅੰਗਣ ਮੱਲ, ਪਹੀ ਨਾ ਬੰਜੇ ਬਿਰਥਰਾ ਜੇ ਕਰੇ ਆਵੇ ਚੱਲ ਦਾਤਿਆ, ਤੂੰ ਨਾਲ ਹੋਵੇ ਨਾ ਫਿਰ ਤੇ ਕਿਹਾ ਰੁੱਖੋ ਭੋਜਨ। ਇੱਥੇ ਹੀ ਇਹ ਸ਼ਬਦ ਕਿਹਾ ਸੀ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਸਾਹਿਬ, ਰੁੱਖਾ ਭੋਜਨ ਮਿਲ ਜਾ, ਭੂਮ ਸਹਿਣ ਸਕੇ, ਜ਼ਮੀਨ ਤੇ ਸਲਣਾ ਵਾ ਪਰ ਪਿਆਰਾ ਨਾਲ ਹੋਵੇ, ਪ੍ਰੇ ਸੰਗ ਸੁਖ ਬਿਹਾਤ, ਗੁਰੂ ਕਿਰਪਾ ਕਰੇ ਸਿੱਖ ਦੀ ਐਸੀ ਅਵਸਥਾ ਬਣੇ ਤੋ ਸੁਖ ਸੰਪਤ। ਹਾਂਜੀ ਪੜ੍ਹੋ,
ਬਿਨ ਹਰ ਨਾਨਕ ਜਾਣੇ ਕੂੜ,
ਇਹ ਸਾਰਾ ਕੁਛ ਨਾਮ ਤੋਂ ਵਿਹੁਣਾ ਹੋਵਾਂ ਤੇ ਕੂੜ ਹੀ ਹੈ। ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣੇ ਔਖਾ ਸਾਚਾ ਨਾ, ਤੂੰ ਨਾਲ ਹੋਵੇ ਤੇ ਆਨੰਦ ਹੈ। ਇਸ ਲਈ ਕਿਹਾ ਫਿਰ ਨਾਲ, ਉਹ ਤੇ ਨਾਲ ਹੈ, ਤੂੰ ਵੀ ਰਹੋ, ਇਹ ਮਨ ਮੇਰੇ ਹੈ, ਤੂੰ ਸਦਾ ਰਹੋ ਹਰ ਨਾਲ। ਗੁਰੂ ਬਖਸ਼ਿਸ਼ ਕਰੇ ਫੁੱਲਾਂ ਦੀ ਖਿਮਾ, ਸ਼ਬਦ ਵਿਚਾਰ ਸਾਡੇ ਹਿਰਦੇ ਵਿੱਚ ਵਸੇ, ਅੰਤ ਵਿੱਚ ਆਪ ਸੰਗਤਾਂ ਦਾ, ਧੰਨ ਗੁਰੂ ਰਾਮਦਾਸ, ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੁਟਾਨ ਕੋਟ ਸ਼ੁਕਰ ਸਭ ਤੋਂ ਪ੍ਰਮੁੱਖ ਸੰਸਥਾ ਸਿੱਖ ਪੰਥ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ। ਸਿੱਖ ਪੰਥ ਦੀ ਅਤਿ ਸਤਿਕਾਰਯੋਗ ਹਸਤੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈਡਗੰਤੀ ਸਾਹਿਬ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਕਿਰਪਾ ਕਰੇ ਸਾਰਿਆਂ ਨੂੰ ਸਮਰੱਥਾ ਬਖਸ਼ੇ। ਸਿੱਖ ਪੰਥ ਦਾ ਅੰਗ ਹੈ ਹਰ ਇੱਕ ਸਿੱਖ, ਹਰ ਸਿੱਖ ਚੜ੍ਹਦੀ ਕਲਾ ਵਿੱਚ ਰਹੇ, ਗੁਰੂ ਅੰਗ ਸੰਗ ਰਹੇ, ਗੁਰੂ ਦੀ ਮੱਤ ਸਾਡੇ ਨਾਲ ਰਹੇ, ਗੁਰੂ ਦਾ ਹੱਥ ਸਿਰ ਤੇ ਰਹੇ। ਭੁੱਲਾਂ ਦੀ ਖਿਮਾ ਜੀ ਆਓ, ਆਖਰੀ ਪੰਕਤੀਆਂ ਸਰਵਣ ਕਰੋ, ਸਮਾਪਤੀ ਕਰੀਏ।
ਤੰਦ ਬੰਦ ਬਿਨਸੇ ਮਾਇਆ ਕੇ, ਸਾਧੂ ਸੰਗਤ ਮਿਟੇ ਬਸੂਰ, ਸੁਖ ਸੰਪਤ ਭੋਗ ਇਸ ਜੀ ਕੈ, ਬਿਨ ਹਰ ਨਾਨਕ ਜਨ ਕੂਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।